ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਛੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਗਹਿਣਾ ਚਿਲਕਣਾ ਕੋਟਿਮ ਕਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਉਜਲ ਕਹਿਣਾ ਚਿਲਕਣਾ ਕੋਟਿਮ ਕਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਗਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਆਪਾਂ ਬੈਠੇ ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ ਵੱਡੇ ਭਾਗਾਂ ਵਾਲੇ ਆ, ਵਡਿਆਈ ਦੇ ਪਾਤਰ, ਕਿਉਂਕਿ ਸਤਿਗੁਰਾਂ ਦੇ ਬੋਲ ਸੁਣਨ ਦਾ ਸੁਭਾਗ ਸਮਾਂ ਜਿਹੜਾ ਹੈ ਇਹ ਮਿਲਦਾ ਹੀ ਭਾਗਾਂ ਵਾਲਿਆਂ ਨੂੰ ਹੈ। ਜਿਹਦੇ ਭਾਗ ਹੁੰਦੇ ਨੇ, ਜਿਹਦੇ 'ਤੇ ਉਸ ਪਰਮ ਪਿਤਾ ਪਰਮਾਤਮਾ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹ ਗੁਰੂ ਪਿਆਰਿਓ ਗੁਰੂ ਦੀ ਹਜ਼ੂਰੀ 'ਚ ਪਹੁੰਚਦਾ ਹੈ। ਜਿਹਦੇ 'ਤੇ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਹ ਗੁਰੂ ਦੀ ਹਜ਼ੂਰੀ 'ਚ ਪਹੁੰਚ ਕੇ ਗੁਰੂ ਦੇ ਕੋਲ ਬਹਿੰਦਾ, ਗੁਰੂ ਦੇ ਕੋਲ ਬਹਿੰਦਾ, ਗੁਰੂ ਦੇ ਕੋਲ ਬਹਿ ਕੇ ਹਾਜ਼ਰੀ ਭਰਦਾ, ਹਾਜ਼ਰੀ ਲਵਾਉਂਦਾ। ਬੱਚਾ ਗੁਰੂ ਪਿਆਰਿਓ ਸਕੂਲ ਜਾਂਦਾ ਨਾ ਜਾਂ ਕਾਲਜ ਦੇ ਵਿੱਚ ਜਾਂਦਾ ਹੈ ਅਤੇ ਉੱਥੇ ਉਹਦੀ ਹਾਜ਼ਰੀ ਲੱਗਦੀ ਹੈ। ਜਦੋਂ ਹਾਜ਼ਰੀ ਲੱਗ ਜਾਂਦੀ ਹੈ, ਹਾਜ਼ਰੀ ਲਾ ਕੇ ਬੱਚਾ ਤੁਰੰਤ ਜਿਹੜਾ ਹੈ ਜੇ ਸਕੂਲ ਦੇ ਵਿੱਚੋਂ ਬਾਹਰ ਚਲਾ ਜਾਏ, ਘਰ ਦੇ ਵਿੱਚ ਆ ਜਾਏ ਅਤੇ ਸਮਝੇ ਕਿ ਮੇਰੀ ਹਾਜ਼ਰੀ ਲੱਗ ਗਈ, ਹੁਣ ਮੈਂ ਪਾਸ ਹੋ ਜਾਵਾਂਗਾ, ਉਹ ਪੇਪਰ 'ਚ ਬੈਠਣ ਦਾ ਅਧਿਕਾਰੀ ਤਾਂ ਹੋ ਗਿਆ ਕਿਉਂਕਿ ਉਹਦੀਆਂ ਹਾਜ਼ਰੀਆਂ ਪੂਰੀਆਂ ਨੇ, ਪਰ ਉਹਨੇ ਸਿੱਖਿਆ ਕੀ ਹੈ? ਸਿੱਖਿਆ ਤਾਂ ਕੁਝ ਵੀ ਨਹੀਂ ਹੈ, ਸਕੂਲ 'ਚ ਬੈਠਾ ਹੀ ਨਹੀਂ ਹੈ, ਜਮਾਤ 'ਚ ਬੈਠਾ ਹੀ ਨਹੀਂ ਹੈ। ਜਿੰਨਾ ਚਿਰ ਸਿੱਖ ਸੰਗਤ ਦੇ ਵਿੱਚ ਬੈਠਣਾ ਨਹੀਂ ਨਾ ਆਰੰਭ ਕਰਦਾ, ਉਹਨਾਂ ਚਿਰ ਸਿੱਖ ਸਿੱਖ ਹੀ ਨਹੀਂ ਸਕਦਾ ਹੈ। ਤੇ ਸੰਗਤ ਕਿਹਦੀ? ਗੁਰੂ ਦੀ। ਇਸੇ ਕਰਕੇ ਸਾਡੇ ਮਹਾਨ ਸਤਿਗੁਰੂ ਸਾਹਿਬਾਨ ਨੇ ਇਹ ਮਰਿਆਦਾ ਸਥਾਪਿਤ ਕੀਤੀ ਹੈ ਦੋ ਵੇਲੇ ਸੰਗਤ ਕਰਨ ਦੀ। ਜੇ ਰੁਝੇਵੇਂ ਨੇ ਦੋ ਵੇਲੇ ਸੰਗਤ ਨਹੀਂ ਹੋ ਸਕਦੀ, ਇੱਕ ਵੇਲਾ ਤਾਂ ਸੰਗਤ ਜ਼ਰੂਰ ਕਰਨੀ ਚਾਹੀਦੀ। ਅੰਮ੍ਰਿਤ ਵੇਲੇ ਕਰ ਲਓ, ਸੰਧਿਆ ਵੇਲੇ ਕਰ ਲਓ, ਪਰ ਇੱਕ ਵੇਲਾ ਸੰਗਤ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ। ਅਤੇ ਸੰਗਤ ਗੁਰੂ ਦੀ, ਜਿੱਥੇ ਬਾਣੀ ਪੜ੍ਹੀ ਜਾ ਰਹੀ ਹੈ, ਜਿੱਥੇ ਸੇਵਾ ਸਿਮਰਨ ਦੀ ਗੱਲ ਹੋ ਰਹੀ ਹੈ, ਜਿੱਥੇ ਬਾਣੀ ਦੀ ਵਿਚਾਰ ਹੋ ਰਹੀ ਹੈ, ਜਿੱਥੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਗੱਲ ਹੋ ਰਹੀ ਹੈ, ਨਾਮ ਦੀ ਚਰਚਾ ਹੋ ਰਹੀ ਹੈ। ਸਤਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਤਾਂ ਅਸੀਂ ਸੰਗਤ ਕਰਨ ਵਾਸਤੇ ਅੱਜ ਇਸ ਪਾਵਨ ਪਵਿੱਤਰ ਮਹਾਨ ਅਸਥਾਨ ਦੇ ਉੱਤੇ ਸੁਭਾਇਮਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਪਾਤਸ਼ਾਹ ਦਾ ਹੁਕਮ ਆਇਆ, ਸਾਡੀ ਝੋਲੀ ਪਿਆ, ਉਸੇ ਹੀ ਪਾਵਨ ਪਵਿੱਤਰ ਹੁਕਮ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਦੇ ਮੁਤਾਬਕ ਆਪਾਂ ਨੇ ਵਿਚਾਰ ਸਾਂਝੀ ਕਰਨੇ ਹੈ। ਇਹ ਜਿਹੜਾ ਹੁਕਮ ਹੈ, ਇਹ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਮੁੱਖ ਤੋਂ ਇਹ ਪਾਵਨ ਸ਼ਬਦ ਜਿਹੜਾ ਹੈ ਉਹ ਉਚਾਰਨ ਹੋਇਆ। ਸੂਹੀ ਰਾਗ ਦੇ ਵਿੱਚ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇੱਕ ਰਹਾਓ ਦੀ ਪੰਕਤੀ ਹੈ। ਰਹਾਓ ਦੀ ਪੰਕਤੀ ਦੇ ਵਿੱਚ ਸ਼ਬਦ ਦਾ ਮੁੱਖ ਭਾਵ ਸਮੋਇਆ ਹੋਇਆ ਹੈ, ਜਿਹਨੂੰ ਅਸੀਂ ਕੇਂਦਰੀ ਭਾਵ ਵੀ ਕਹਿ ਸਕਦੇ ਹਾਂ ਔਰ ਸੈਂਟਰਲ ਆਈਡੀਆ ਵੀ ਅਸੀਂ ਕਹਿ ਸਕਦੇ ਹਾਂ। ਹੁਣ ਇਸ ਰਹਾਓ ਦੀ ਪੰਕਤੀ 'ਚ ਕੀ ਕਹਿ ਰਹੇ ਨੇ ਸਤਿਗੁਰੂ ਜੀ? ਸਭ ਤੋਂ ਪਹਿਲਾਂ ਇਹਦੇ 'ਤੇ ਅਸੀਂ ਆਪਣਾ ਧਿਆਨ ਜਿਹੜਾ ਹੈ ਉਹ ਕੇਂਦਰਿਤ ਕਰਨਾ ਹੈ। ਗੁਰੂ ਪਿਆਰਿਓ ਕੀ ਕਹਿੰਦੇ ਨੇ? ਸੱਜਣ ਸੇਈ, ਸੇਈ ਦਾ ਮਤਲਬ ਹੈ ਉਹ ਸੱਜਣ, ਸੇਈ ਸੱਜਣ ਉਹ ਹੈ ਨਾਲ ਮੈਂ, ਜਿਹੜਾ ਮੇਰੇ ਨਾਲ ਚੱਲਦਿਆਂ ਨਾਲ ਚੱਲਣ, ਮੇਰੇ ਨਾਲ ਚੱਲਦਿਆਂ ਨਾਲ ਚੱਲੇ। ਸੱਜਣ ਉਹ ਹੈ ਜਿਹੜਾ ਮੇਰੇ ਨਾਲ ਚੱਲਦਿਆਂ ਨਾਲ ਚੱਲੇ। ਇਤਿਹਾਸ ਕਹਿੰਦਾ ਹੈ ਕਿ ਇਹ ਪਾਵਨ ਪਵਿੱਤਰ ਮਹਾਂਵਾਕ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਾਕਿਸਤਾਨ ਦੇ ਅੰਦਰ ਜ਼ਿਲ੍ਹਾ ਗੁਜਰਾਤ ਦੇ ਅੰਦਰ ਇੱਕ ਕਸਬਾ ਤੁਲੰਬਾ, ਜਿੱਥੇ ਸੱਜਣ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ, ਠੱਗੀਆਂ ਮਾਰਦਾ ਸੀ, ਸੱਜਣ ਠੱਗ ਜਿਹਨੂੰ ਕਿਹਾ ਹੈ, ਸਰਾਂ ਬਣਾਈ ਸੀ, ਲੋਕਾਂ ਨੂੰ ਰਿਹਾਇਸ਼ ਦਿੰਦਾ ਸੀ, ਰਾਹੀਆਂ ਪਾਂਧੀਆਂ ਮੁਸਾਫਰਾਂ ਨੂੰ, ਅਤੇ ਫਿਰ ਰਾਤ ਨੂੰ ਉਹਨਾਂ ਨੂੰ ਲੁੱਟ ਲੈਂਦਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਸ ਤੁਲੰਬੇ ਨਗਰ ਦੇ ਵਿੱਚ ਗਏ ਤਾਂ ਇਸ ਸੱਜਣ ਠੱਗ ਨਾਮੀ ਵਿਅਕਤੀ ਦੀ ਸਰਾਂ ਦੇ ਵਿੱਚ ਹੀ ਠਹਿਰੇ। ਉਹਨੇ ਸੋਚਿਆ ਕਿ ਕੋਈ ਰਾਜੇ ਮਹਾਰਾਜੇ ਦੇ ਪੁੱਤਰ ਨੇ, ਫਕੀਰੀ ਬੇਸ ਦੇ ਵਿੱਚ ਬਹੁਤ ਧਨ ਹੋਊਗਾ ਇਹਨਾਂ ਕੋਲ, ਰਾਤ ਨੂੰ ਲੁੱਟਣ ਦਾ ਇਰਾਦਾ ਧਾਰ ਲਿਆ। ਪਰ ਜਦੋਂ ਇਤਿਹਾਸ ਕਹਿੰਦੇ ਲੁੱਟਣ ਵਾਸਤੇ ਸੱਜਣ ਜਿਹੜਾ ਹੈ ਠੱਗ ਜਿਹਨੂੰ ਕਹਿੰਦੇ ਸੀ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ ਤੇ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸ਼ਬਦ ਗਾਇਨ ਕਰ ਰਹੇ ਸੀ, इस शब्द नूं सुन के सज्जन ठग जड़ा है वह भाई सज्जन हो गया। गुरु नानक साहब महाराज के चरणों के विच झुक गया, कदमां च झुक गया। कहिंदा महाराज बड़े गुनाह किए है, बड़े पाप किए है, कृपा करके बख्श लो। गुरु नानक साहब महाराज कह लगे बख्शना है उस करतार ने। महाराज अपना बंदा बना लो, कहिंदे उस रब का बंदा करतार का बंदा बन पाई। कहिंदा सत बचन महाराज गुरु नानक साहब का सिख हो गया, सारी दौलत जिहड़ी है लोड़वंदां दे विच वरता दित्ती। ਉਹ ਜਗ੍ਹਾ ਜਿੱਥੇ ਠੱਗੀਆਂ ਮਾਰਦਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਜਗ੍ਹਾ ਨੂੰ ਧਰਮਸ਼ਾਲਾ ਦੇ ਵਿੱਚ ਤਬਦੀਲ ਕਰਵਾ ਦਿੱਤਾ, ਜਿਹਨੂੰ ਅਸੀਂ ਅੱਜ ਗੁਰਦੁਆਰਾ ਸਾਹਿਬ ਕਹਿੰਦੇ ਹਾਂ, ਜਿੱਥੇ ਸੰਗਤ ਜੁੜਦੀ ਹੈ। ਕੇਵਲ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਨੂੰ ਭਾਈ ਸੱਜਣ ਨਹੀਂ ਕੀਤਾ, ਉਹਦੇ ਭਾਗ ਨਹੀਂ ਜਗਾਏ, ਬਲਕਿ ਜਿਸ ਧਰਤੀ ਦੇ ਉੱਤੇ ਉਹ ਪਾਪ ਕਰਦਾ ਸੀ, ਦੁਸ਼ਕਰਮ ਕਰਦਾ ਸੀ, ਉਸ ਧਰਤੀ ਨੂੰ ਵੀ, ਪਾਪਾਂ ਵਾਲੀ ਧਰਤੀ ਨੂੰ ਭਾਗਾਂ ਵਾਲੀ ਧਰਤੀ ਬਣਾਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਪਹਿਲਾ ਗੁਰਦੁਆਰਾ ਸਿੱਖ ਧਰਮ ਦਾ, ਪਹਿਲੀ ਧਰਮਸਾਲ ਸਿੱਖ ਧਰਮ ਦੀ, ਸੱਜਣ ਠੱਗ ਦੀ ਉਹ ਸਰਾਂ ਜਿਹੜੀ ਸੀ ਉਹ ਬਣੀ ਗੁਰੂ ਪਿਆਰੇ, ਜਿਹੜਾ ਭਾਈ ਹੋ ਗਿਆ। ਉਹ ਠੱਗ ਨਹੀਂ ਰਿਹਾ, ਉਹ ਭਾਈ ਹੋ ਗਿਆ। ਅੱਜ ਅਸੀਂ ਗੁਰੂ ਪਿਆਰੀ ਉਹ ਸੰਸਾਰ ਦੇ ਅੰਦਰ ਜਦੋਂ ਝਾਤ ਮਾਰਦੇ ਹਾਂ ਨਾ, ਤਾਂ ਅਸੀਂ ਕੀ ਦੇਖਦੇ ਹਾਂ, ਮਨੁੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਵਾਸਤੇ, ਆਪਣੇ ਪਰਿਵਾਰ ਨੂੰ ਜਿਉਂਦਾ ਰੱਖਣ ਵਾਸਤੇ ਕਈ ਵਾਰੀ ਗਲਤ ਹੱਥ ਕੰਡੇ ਜਿਹੜਾ ਉਹ ਅਪਣਾਉਂਦਾ ਹੈ, ਬੇਈਮਾਨੀ ਕਰਦਾ, ਚੋਰੀਆਂ ਕਰਦਾ, ਯਾਰੀਆਂ ਕਰਦਾ, ਠੱਗੀਆਂ ਮਾਰਦਾ ਔਰ ਕਤਲ ਤੱਕ ਕਰ ਦਿੰਦਾ, ਕਤਲ ਤੱਕ ਕਰਵਾ ਦਿੰਦਾ। ਇੱਕ ਨਹੀਂ, ਦੋ ਨਹੀਂ, ਇਤਿਹਾਸ ਦੇ ਵਿੱਚ ਐਸੀਆਂ ਉਦਾਹਰਨਾਂ ਨੇ, ਇਹੋ ਜਿਹੇ ਵੀ ਬੰਦੇ ਜਿਹੜੇ ਨੇ ਉਹ ਹੋਏ ਨੇ ਜਿਨ੍ਹਾਂ ਨੇ ਆਪਣੇ ਰਾਜ ਲਈ, ਆਪਣੇ ਪੈਸੇ ਲਈ, ਆਪਣੀ ਜਾਇਦਾਦ ਲਈ, ਆਪਣੇ ਸੁੱਖ ਆਰਾਮ ਲਈ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਲੋਕ ਕਤਲ ਕਰਵਾਏ ਨੇ, ਲੱਖਾਂ ਦੀ ਤਾਦਾਦ ਵਿੱਚ। ਇਤਿਹਾਸ ਗਵਾਹ ਹੈ ਇਸ ਗੱਲ ਦਾ। ਕਿਸ ਲਈ ਲੱਖਾਂ ਲੋਕ ਕਤਲ ਕਰਵਾਏ ਨੇ? ਸਿਰਫ ਆਪਣੀ ਲਾਲਸਾ ਨੂੰ ਪੂਰਾ ਕਰਨ ਵਾਸਤੇ, ਕੋਈ ਰਾਸੀ ਲਾਲਸਾ ਨੂੰ ਪੂਰਨ ਕਰਨ ਵਾਸਤੇ, ਕੋਈ ਧਨ ਦੀ ਲਾਲਸਾ ਨੂੰ ਪੂਰਨ ਕਰਨ ਵਾਸਤੇ, ਕੋਈ ਸ਼ੋਹਰਤ ਦੀ ਲਾਲਸਾ ਨੂੰ ਪੂਰਨ ਕਰਨ ਵਾਸਤੇ, ਵਡਿਆਈ ਦੀ ਲਾਲਸਾ ਨੂੰ ਪੂਰਨ ਕਰਨ ਵਾਸਤੇ ਹਜ਼ਾਰਾਂ ਨਹੀਂ ਲੱਖਾਂ ਕਤਲ ਜਿਹੜੇ ਨੇ ਉਹ ਕਰਵਾਏ ਨੇ, ਬੱਚਿਆਂ ਤੱਕ ਜਿਹੜੇ ਨੇ ਉਹ ਕਤਲ ਕਰਵਾਏ ਨੇ, ਇਸਤਰੀਆਂ ਤੱਕ ਜਿਹੜਾ ਉਹ ਕਤਲ ਕਰਵਾਈਆਂ ਨੇ। ਇਹ ਸੁਭਾਅ ਹੈ ਮਨੁੱਖ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸ਼ਬਦ ਦੇ ਰਾਹੀਂ ਸਾਨੂੰ ਇਹ ਕਹਿ ਰਹੇ ਨੇ, ਪੁਰਖਾ ਕਰਤਾ ਰਿਹਾ ਸਭ ਕੁਝ, ਪਰ ਇਹ ਦੱਸ ਤੇਰੇ ਨਾਲ ਕੀ ਜਾਣਾ, ਕਰਤਾ ਰਿਹਾ ਤੂੰ ਪਰ ਤੇਰੇ ਨਾਲ ਕੀ ਜਾਣਾ, ਨਾਲ ਤੇਰੇ ਕੁਝ ਨਹੀਂ ਜਾਣਾ, ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ ਹੈ, ਜਾਂਦਾ ਦੇਖਿਆ ਗੁਰੂ ਪਿਆਰੀ ਆਪਾਂ, ਕਿਸੇ ਦਾ ਸਰੀਰ ਕਿਸੇ ਦੇ ਨਾਲ ਨਹੀਂ ਜਾਂਦਾ। ਜੇ ਸਰੀਰ ਨਹੀਂ ਜਾਂਦਾ ਤੇ ਧਨ ਦੌਲਤ ਜਾਇਦਾਦ ਕਿਵੇਂ ਜਾ ਸਕਦੀ? ਕਹਿੰਦੇ ਇੱਕ ਸੇਠ ਨੇ ਆਪਣੇ ਨੌਕਰ ਨੂੰ ਪਿੰਡ ਚੱਲਿਆ ਸੀ, ਇੱਕ ਰੁਪਈਆ ਦਿੱਤਾ। ਉਹ ਨੌਕਰ ਵਿਚਾਰਾ ਸਿੱਧਾ ਸਾਧਾ ਸੀ। ਉਹ ਮਾਲਕ ਜਿਹੜਾ ਆਪਣੇ ਨੌਕਰ ਤੋਂ ਹਮੇਸ਼ਾ ਅੱਕਿਆ ਰਹਿੰਦਾ ਸੀ। ਪਿੰਡ ਜਾਣ ਲੱਗਿਆ ਤੇ ਉਹਨੇ ਉਹਦੀ ਥੇਲੀ ਦੇ ਉੱਤੇ ਇੱਕ ਰੁਪਈਆ ਰੱਖ ਕੇ ਕਿਹਾ, ਕਹਿੰਦੇ ਜਾ ਇੱਕ ਰੁਪਈਆ ਲੈ ਜਾ। ਸਿੱਧਾ ਸੀ, ਕਹਿੰਦਾ ਜੀ ਮੈਂ ਕੀ ਕਰਨਾ? ਕਹਿੰਦੇ ਜਿਹੜਾ ਤੇਰੇ ਨਾਲੋਂ ਮੂਰਖ ਹੋਇਆ ਨਾ ਜ਼ਿਆਦਾ, ਉਹਨੂੰ ਦੇ ਦੀ। ਕਹਿੰਦਾ ਸੱਤ ਬਚਨ, ਤੁਰ ਪਿਆ। ਕਿਤੇ ਤੀਜੀ ਚੌਥੀ ਪੰਜਵੀਂ ਮਹੀਨੀ ਜਦੋਂ ਵਾਪਸ ਆਇਆ, ਕੀ ਦੇਖਦਾ ਹੈ, ਉਹਦਾ ਜਿਹੜਾ ਮਾਲਕ ਹੈ ਨਾ ਉਹ ਮੰਜੇ ਤੇ ਪਿਆ, ਬਿਮਾਰ ਹੈ। ਉਹ ਪੁੱਛਦਾ, ਕਹਿੰਦਾ ਸੇਠ ਜੀ ਕੀ ਹੋ ਗਿਆ? ਉਹ ਕਹਿੰਦਾ ਹੋਣਾ ਕੀ ਹੈ, ਬਸ ਹੁਣ ਤਾਂ ਅੰਤਲੇ ਸਫ਼ਰ ਦੀ ਤਿਆਰੀ ਹੈ। ਕਹਿੰਦਾ ਅੰਤਲੇ ਸਫ਼ਰ ਦੀ ਤਿਆਰੀ ਹੈ? ਕਹਿੰਦੇ ਕਿੰਨਾ ਕੁ ਲੰਬਾ ਸਫ਼ਰ ਹੈ ਜੀ? ਕਹਿੰਦੇ ਉਹ ਪੁਰਖਾ ਤੂੰ ਮੂਰਖ ਹੀ ਰਿਹਾ, ਇਹ ਜਿਹੜਾ ਸਫ਼ਰ ਮੈਂ ਕਰਨਾ ਨਾ ਹੁਣ, ਇਹ ਕਹਿੰਦੇ ਮੀਲਾਂ ਕਿਲੋਮੀਟਰਾਂ ਦੇ ਵਿੱਚ ਨਹੀਂ ਮਾਪਿਆ ਜਾ ਸਕਦਾ, ਕੋਹਾਂ ਦੇ ਵਿੱਚ ਨਹੀਂ ਮਾਪਿਆ ਜਾ ਸਕਦਾ, ਬਹੁਤ ਲੰਬਾ ਸਫ਼ਰ ਹੈ। ਉਹ ਕਹਿੰਦਾ ਜਨਾਬ ਅੱਗੇ ਤਾਂ ਜਦੋਂ ਤੁਸੀਂ 20 ਕੋਹ, 50 ਕੋਹ, 60 ਕੋਹ, 70 ਕੋਹ ਸਫ਼ਰ ਕਰਨਾ ਹੁੰਦਾ ਸੀ, ਤੁਹਾਡੇ ਦਰਵਾਜ਼ੇ ਦੇ ਉੱਤੇ ਗੱਡੇ ਤਿਆਰ ਖੜ੍ਹੇ ਹੁੰਦੇ ਸੀ, ਘੋੜੇ ਤਿਆਰ ਖੜ੍ਹੇ ਹੁੰਦੇ ਸੀ, ਸਮਾਨ ਲੱਦਿਆ ਹੁੰਦਾ ਸੀ, ਅਤੇ ਬਾਹਰ ਤਿਆਰੀ ਤਾਂ ਕੋਈ ਦਿਸਦੀ ਨਹੀਂ। ਤੁਸੀਂ ਕਹਿੰਦੇ ਲੰਬਾ ਸਫ਼ਰ ਕਰਨਾ, ਉਹ ਕਹਿੰਦਾ ਤੂੰ ਮੂਰਖ ਹੀ ਰਿਹਾ, ਉਹ ਮੈਂ ਜਿਹੜੇ ਸਫ਼ਰ 'ਤੇ ਜਾਣਾ ਇਸ ਸਫ਼ਰ ਦੇ ਨਾਲ ਮੇਰੇ ਕੁਝ ਨਹੀਂ ਜਾਣਾ ਹੈ, ਕੁਝ ਵੀ ਨਹੀਂ ਜਾਣਾ, ਨਾ ਗੱਡੇ ਨਾ ਘੋੜੇ ਨਾ ਸਮਾਨ ਜਾਣਾ। ਕਹਿੰਦਾ ਜੀ ਵਾਪਸ ਕਦੋਂ ਆਉਂਗੇ? ਉਹ ਕਹਿੰਦਾ ਮੂਰਖਾ, ਇਸ ਸਫ਼ਰ 'ਤੇ ਗਿਆ ਬੰਦਾ ਕਦੇ ਵਾਪਸ ਨਹੀਂ ਆਉਂਦਾ, ਕਦੇ ਵੀ ਵਾਪਸ ਨਹੀਂ ਆਉਂਦਾ। ਉਹ ਕਹਿੰਦਾ ਸੇਠ ਜੀ ਅੱਛਾ। ਉਹਨੇ ਆਪਦੇ ਖੀਸੇ ਦੇ ਵਿੱਚੋਂ ਰੁਪਈਆ ਜਿਹੜਾ ਸੇਠ ਨੇ ਦਿੱਤਾ ਸੀ ਉਹ ਕੱਢਿਆ ਅਤੇ ਸੇਠ ਦੀ ਹਥੇਲੀ 'ਤੇ ਰੱਖਤਾ। ਕਹਿੰਦਾ ਇਹ ਕੀ ਹੈ? ਕਹਿੰਦਾ ਜੀ ਰੁਪਈਆ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ ਅਤੇ ਤੁਸੀਂ ਮੈਨੂੰ ਕਿਹਾ ਸੀ ਜਿਹੜਾ ਤੇਰੇ ਨਾਲੋਂ ਵੱਧ ਮੂਰਖ ਹੋਵੇ ਉਹਨੂੰ ਦੇ ਦੀ, ਅਤੇ ਮੈਨੂੰ ਅੱਜ ਕਹਿੰਦੇ ਜੀ ਤੁਹਾਡੇ ਨਾਲੋਂ ਵੱਧ ਮੂਰਖ ਜਿਹੜਾ ਮੈਨੂੰ ਕੋਈ ਲੱਭਿਆ ਹੀ ਨਹੀਂ। ਉਹ ਕਹਿੰਦਾ ਮੈਂ ਮੂਰਖ ਕਿਵੇਂ ਹਾਂ? ਕਹਿੰਦਾ ਤੁਸੀਂ ਮੂਰਖ ਇਸ ਕਰਕੇ ਹੋ ਜਦੋਂ ਤੁਹਾਨੂੰ ਪਤਾ ਸੀ ਕਿ ਮੈਂ ਇੱਕ ਅੰਤਲੇ ਸਫ਼ਰ ਪੈਣਾ ਜਿੱਥੋਂ ਵਾਪਸ ਨਹੀਂ ਆਉਣਾ, ਨਾਲ ਕੁਝ ਨਹੀਂ ਜਾਣਾ, ਅਤੇ ਸਾਰੀ ਜ਼ਿੰਦਗੀ ਐਵੇਂ ਕਹਿੰਦੇ ਤੁਸੀਂ ਕੋਠੀਆਂ ਕਾਰਾਂ ਗੱਡੇ ਬੰਗਲੇ ਘੋੜੇ ਬਣਾਉਂਦੇ ਰਹੇ, ਐਵੇਂ ਬੇਕਾਰ ਹੀ ਬਣਾਉਂਦੇ ਰਹੇ, ਜਦੋਂ ਤੁਹਾਨੂੰ ਇਸ ਗੱਲ ਦਾ ਇਲਮ ਸੀ ਕਿ ਨਾਲ ਜਾਣਾ ਹੀ ਕੁਛ ਨਹੀਂ ਹੈ। ਉਹਨੂੰ ਵੀ ਠੱਗ, ਉਹਨੂੰ ਵੀ ਠੱਗ, ਉਹਨੂੰ ਵੀ ਲੁੱਟ, ਉਹਨੂੰ ਵੀ ਲੁੱਟ, ਕਾਹਦੇ ਵਾਸਤੇ? ਨਾਲ ਕੁਝ ਨਹੀਂ ਜਾਣਾ। ਪਰ ਇੱਥੇ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਰਹਾਓ ਦੀ ਪੰਕਤੀ ਦੇ ਵਿੱਚ ਬਚਨ ਕਹਿੰਦੇ ਨੇ, ਕਹਿੰਦੇ ਇੱਕ ਚੀਜ਼ ਨੇ ਨਾਲ ਜਾਣਾ, ਹੋਰ ਕਿਸੇ ਨੇ ਨਾਲ ਨਹੀਂ ਜਾਣਾ। ਉਹ ਕੀ ਹੈ? ਉਹ ਹੈ ਗੁਰੂ ਪਿਆਰਿਓ ਇਨਸਾਨ ਦੇ ਕੀਤੇ ਕਰਮ, ਚਾਹੇ ਉਹ ਚੰਗੇ ਹੈ ਅਤੇ ਚਾਹੇ ਉਹ ਮਾੜੇ, ਚਾਹੇ ਗਲੇ ਕੱਟੇ ਹੈ, ਚਾਹੇ ਬੇਈਮਾਨੀਆਂ ਕੀਤੀਆਂ ਹੈ, ਚਾਹੇ ਗੁਰੂ ਪਿਆਰਿਓ ਪਾਪ ਕੀਤੇ ਹੈ ਅਤੇ ਚਾਹੇ ਧਰਮ ਕੀਤਾ ਹੈ, ਸੇਵਾ ਕੀਤੀ ਹੈ, ਸਿਮਰਨ ਕੀਤਾ, ਇਹਨੇ ਨਾਲ ਜਾਣਾ। ਅਤੇ ਮੁੱਲ ਕਿਹਦਾ ਪੈਣਾ? ਕੀਮਤ ਕਿਹਦੀ ਪੈਣੀ ਹੈ? ਕੀਮਤ ਪੈਣੀ ਹੈ ਗੁਰੂ ਪਿਆਰਿਓ ਧਰਮ ਦੀ, ਸੇਵਾ ਦੀ, ਸਿਮਰਨ ਦੀ, ਬੰਦਗੀ ਦੀ। ਅਸੀਂ ਦੇਖਦੇ ਹਾਂ ਨਾ ਸਮਾਜ ਦੇ ਵਿੱਚ, ਜੇ ਕੋਈ ਗਲਤ ਕੰਮ ਕਰਦਾ ਸਜ਼ਾ ਮਿਲਦੀ ਹੈ ਅਤੇ ਜੇ ਕੋਈ ਚੰਗੇ ਕੰਮ ਕਰਦਾ ਤਾਂ ਸਨਮਾਨ ਮਿਲਦਾ। ਇਹੋ ਹੀ ਅਸੀਂ ਦੇਖਦੇ ਹਾਂ ਨਾ ਸਮਾਜ ਦੇ ਵਿੱਚ, ਇਹੋ ਤੱਕਦੇ ਹਾਂ ਕਿ ਜੇ ਕੋਈ ਗਲਤ ਕੰਮ ਕਰਦਾ ਤਾਂ ਉਸ ਨੂੰ ਸਜ਼ਾ ਮਿਲਦੀ ਹੈ, ਅਤੇ ਜੇ ਕੋਈ ਮਾੜੇ ਕੰਮ ਕਰਦਾ ਮਾਫ ਉਹਨੂੰ ਸਜ਼ਾ ਮਿਲਦੀ ਹੈ, ਜੇ ਕੋਈ ਚੰਗਾ ਕਰਦਾ ਤਾਂ ਉਹਨੂੰ ਸਨਮਾਨ ਮਿਲਦਾ। ਦੋ ਸੱਸੇ ਨੇ, ਇੱਕ ਸਜ਼ਾ ਇੱਕ ਸਨਮਾਨ। ਮਾੜੇ ਕੰਮ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ ਅਤੇ ਚੰਗੇ ਕੰਮ ਕਰਨ ਵਾਲੇ ਦਾ ਸਨਮਾਨ ਹੁੰਦਾ। ਅਤੇ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਜਿਹਦੇ ਕੋਲ ਭਜਨ ਹੈ, ਸੇਵਾ ਹੈ, ਸਿਮਰਨ ਹੈ, ਬੰਦਗੀ ਹੈ, ਉਹਦਾ ਸਨਮਾਨ ਹੈ, ਅਤੇ ਜਿਹਦੇ ਗੁਰੂ ਪਿਆਰੇ ਕੋਲ ਬੇਈਮਾਨੀ ਹੈ, ਪਾਪ ਹੈ, ਗੁਨਾਹ ਹੈ, ਉਹਨੂੰ ਸਜ਼ਾ ਹੈ। ਕਰਮ ਨਾਲ ਜਾਣੇ ਨੇ, ਕਰਮਾਂ ਨੇ ਨਾਲ ਨਿਭਣਾ। ਇਸ ਕਰਕੇ ਸਾਡਾ ਜਿਹੜਾ ਅਸਲੀ ਮਿੱਤਰ ਹੈ, ਜਿਹਨੇ ਸਾਨੂੰ ਸਨਮਾਨ ਦਵਾਉਣਾ, ਇੱਜ਼ਤ ਦਵਾਉਣੀ ਹੈ, ਉਹ ਗੁਰੂ ਪਿਆਰਿਓ ਨਾਮ ਹੈ, ਭਜਨ ਹੈ, ਸੇਵਾ ਹੈ, ਸਿਮਰਨ ਹੈ, ਬੰਦਗੀ ਹੈ, ਵਾਹਿਗੁਰੂ ਹੈ, ਗੁਰੂ ਹੈ, ਸੰਗਤ ਹੈ। ਵਾਹਿਗੁਰੂ, ਵਾਹਿਗੁਰੂ ਦਾ ਨਾਮ, ਸੇਵਾ, ਸਿਮਰਨ, ਸੰਗਤ, ਇਹ ਗੁਰੂ ਪਿਆਰਿਓ ਜਿਹੜਾ ਨਾ ਇਹ ਅਸਲੀ ਮਿੱਤਰ ਹੈ, ਅਸਲੀ ਸੱਜਣ ਹੈ। ਜੇ ਅਸੀਂ ਜ਼ਿੰਦਗੀ 'ਚ ਕਮਾਇਆ ਤਾਂ ਧੰਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਸੱਜਣ ਸਹੀ ਸੱਜਣ ਉਹ ਹੈ ਚੱਲਦਿਆਂ, ਜਿਹੜਾ ਚੱਲਦਿਆਂ ਚੱਲਣ ਵਕਤ ਕਦੋਂ ਆਖਰੀ ਪੰਧ ਦੇ ਉੱਤੇ ਆਖਰੀ ਮੰਜ਼ਿਲ ਵੱਲ ਚੱਲਦਿਆਂ ਨਾਲ ਚੱਲਣ, ਨਾਲ ਚੱਲਣ, ਨਾਲ ਚੱਲਣ, ਅਤੇ ਸਨਮਾਨ ਵੀ ਦਵਾਉਣ, ਇੱਜ਼ਤ ਵੀ ਦਵਾਉਣ, ਫਸਾ ਨਾ ਦੇਣ। ਸੱਜਣ ਤਾਂ ਉਹੀ ਹੈ ਨਾ ਜਿਹੜਾ ਨਾਲ ਜਾ ਕੇ ਸਨਮਾਨ ਦਵਾਵੇ, ਇੱਜ਼ਤ ਕਰਵਾਵੇ, ਉਹ ਸੱਜਣ ਕਾਹਦਾ ਜਿਹੜਾ ਨਾਲ ਜਾ ਕੇ ਅਤੇ ਉੱਥੇ ਫਸਾ ਦੇ, ਉਹ ਸੱਜਣ ਥੋੜ੍ਹੀ ਹੈ। ਅਸੀਂ ਇਹੋ ਜਿਹੇ ਸੱਜਣਾਂ ਨਾਲ ਸੱਜਣਤਾਈ ਪਾਈ ਹੋਈ ਹੈ ਜਿਹੜੇ ਫਸਾਉਣ ਵਾਲੇ ਹੈ, ਅਤੇ ਐਸੇ ਸੱਜਣ ਕੱਚੇ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਕੱਚੜਿਆਂ ਸਿਓ ਤੋੜ, ਢੂਣ ਸੱਜਣ ਸੰਤ ਪੱਕਿਆ। ਕੱਚਿਆਂ ਨਾਲੋਂ ਰਿਸ਼ਤਾ ਤੋੜ ਲਓ, ਕੱਚਿਆਂ ਨਾਲੋਂ ਨਾਤਾ ਤੋੜ ਲਓ, ਕੱਚਿਆਂ ਨੇ ਤੁਹਾਡਾ ਕੁਝ ਨਹੀਂ ਸਵਾਰਨਾ ਤੇ ਪੱਕਾ ਕੌਣ ਹੈ? ਪੱਕਾ ਹੈ ਸਭ ਤੋਂ ਵੱਧ ਅਕਾਲ ਪੁਰਖ, ਪੱਕਾ ਹੈ ਸਤਿਗੁਰੂ, ਪੱਕਾ ਹੈ ਅਕਾਲ ਪੁਰਖ ਦਾ ਨਾਮ, ਪੱਕਾ ਹੈ ਸੇਵਾ, ਪੱਕੀ ਹੈ ਸਿਮਰਨ ਬੰਦਗੀ, ਇਹ ਪੱਕਾ ਹੈ। ਤੇ ਦੂਜੀ ਪੰਕਤੀ ਚ ਮਹਾਰਾਜ ਕਹਿੰਦੇ ਜਿੱਥੇ ਲੇਖਾ ਮੰਗੀਐ, ਜਿੱਥੇ ਲੇਖਾ ਮੰਗਿਆ ਜਾਏ, ਪੁੱਛਿਆ ਜਾਵੇ ਵੀ ਦੱਸ ਭਾਈ ਕੀ ਕੀਤਾ, ਤਿੱਥੇ ਖੜਾ ਦਿਸਨ, ਉੱਥੇ ਖੜੇ ਹੋ ਕੇ ਦਿਸਣ, ਫਿਰ ਚਮਕਾਂ ਮਾਰਦੇ ਹੋਣ, ਮੈਂ ਗਵਾਹ ਹੈ ਜੀ, ਇਹ ਪਾਕ ਹੈ, ਇਹਦਾ ਸਨਮਾਨ ਹੋਣਾ ਚਾਹੀਦਾ, ਇਹ ਪਵਿੱਤਰ ਹੈ, ਇਹਦਾ ਸਨਮਾਨ ਹੋਣਾ ਚਾਹੀਦਾ। ਤੇ ਐਸਾ ਕਿਹੜਾ ਸੱਜਣ ਹੈ ਜਿਹੜਾ ਕਹੂਗਾ ਇਹ ਪਾਕ ਹੈ, ਇਹ ਪਵਿੱਤਰ ਹੈ, ਇਹਦਾ ਸਨਮਾਨ ਹੋਣਾ ਚਾਹੀਦਾ? ਉਹ ਹੈ ਨਾਮ, ਬੰਦਗੀ, ਵਾਹਿਗੁਰੂ। ਗੁਰੂ ਅਸਲੀ ਸੱਜਣ ਹੈ, ਗੁਰੂ ਪਿਆਰੇ, ਪੁੱਛਿਆ ਜਾਣਾ ਸਾਨੂੰ ਇਹ ਕੀ ਹੈ ਪੱਲੇ। ਅੱਜ ਇੱਕ ਟ੍ਰੈਂਡ ਚੱਲਿਆ ਹੋਇਆ ਸਵਾਲ ਪੁੱਛਣ ਦਾ, ਹਰ ਕੋਈ ਕਹਿੰਦਾ ਮੈਂ ਸਵਾਲ ਪੁੱਛਣਾ, ਗਲੀ 'ਚ, ਬਾਜ਼ਾਰਾਂ 'ਚ, ਚੌਂਕਾਂ 'ਚ ਮੈਂ ਸਵਾਲ ਪੁੱਛਣਾ, ਕੀ ਕੀਤਾ ਦੇਸ਼ ਲਈ, ਕੀ ਕੀਤਾ ਕੌਮ ਲਈ, ਕੀ ਕੀਤਾ ਮਹੱਲੇ ਲਈ, ਕੀ ਕੀਤਾ ਸਮਾਜ ਲਈ। ਪਰ ਇੱਕ ਗੱਲ ਚੇਤੇ ਰੱਖਿਓ, ਸਵਾਲ ਸਾਨੂੰ ਸਭ ਨੂੰ ਪੁੱਛਿਆ ਜਾਣਾ, ਤੁਸੀਂ ਕੀ ਕੀਤਾ ਆਪਣੇ ਲਈ? ਤੁਸੀਂ ਲੋਕਾਂ ਨੂੰ ਪੁੱਛਦੇ ਹੋ ਸਮਾਜ ਲਈ ਕੀ ਕੀਤਾ, ਦੇਸ਼ ਲਈ ਕੀ ਕੀਤਾ, ਕੌਮ ਲਈ ਕੀ ਕੀਤਾ, ਮਹੱਲੇ ਲਈ, ਗਲੀ ਲਈ ਕੀ ਕੀਤਾ, ਤੁਹਾਡੇ ਤੋਂ ਵੀ ਸਵਾਲ ਪੁੱਛਿਆ ਜਾਣਾ। ਤੁਸੀਂ ਆਪਦੇ ਖੁਦ ਲਈ ਕੀ ਕੀਤਾ? ਸਮਾਜ ਤਾਂ ਛੱਡੋ, ਗਲੀ ਮਹੱਲਾ ਤਾਂ ਛੱਡੋ, ਸ਼ਹਿਰ ਤਾਂ ਛੱਡੋ, ਤੁਸੀਂ ਖੁਦ ਆਪਣੇ ਲਈ ਕੀ ਕੀਤਾ? ਕੁਝ ਵੀ ਨਹੀਂ ਕੀਤਾ, ਗੱਲਾਂ ਹੀ ਮਾਰੀਆਂ ਨੇ। ਤੁਹਾਡੇ ਪੱਲੇ ਕੀ ਹੈ? ਕਹਿੰਦੇ ਇਹ ਸਾਨੂੰ ਵੀ ਪੁੱਛਿਆ ਜਾਣਾ, ਤੁਹਾਡੇ ਪੱਲੇ ਕੀ ਹੈ, ਇਹ ਇੱਕ ਦਿਨ ਸਾਨੂੰ ਵੀ ਪੁੱਛਣਾ। ਕਸ਼ਮੀਰ ਦੇ ਵਿੱਚ ਇੱਕ ਫਕੀਰ ਸੀ, ਛੋਲੇ ਵੇਚਦਾ ਸੀ, ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਬਚਪਨ ਦੇ ਵਿੱਚ ਘੁੰਗਣੀਆਂ ਵੇਚਦੇ ਸੀ ਨਾ, ਉਵੇਂ ਉਹ ਵੀ ਘੁੰਗਣੀਆਂ ਵੇਚਦਾ ਸੀ। ਉਹਦੀ ਜਿਹੜੀ ਘਰਵਾਲੀ ਸੀ ਉਹਨੂੰ ਰਾਤ ਨੂੰ ਛੋਲੇ ਵਾਪ ਪਿਆਉਂ ਦਿੰਦੀ, ਸਵੇਰੇ ਉੱਠ ਕੇ ਉਹਨੂੰ ਤੜਕਾ ਲਾ ਕੇ ਉਹਨੂੰ ਦੇ ਦਿੰਦੀ। ਉਹਦੀ ਇੱਕ ਖਾਸੀਅਤ ਸੀ ਕਿ ਜੇ ਕੋਈ ਖੋਟਾ ਸਿੱਕਾ ਉਹਨੂੰ ਦਿੰਦਾ ਨਾ, ਖੋਟਾ ਪੈਸਾ, ਨਕਲੀ ਪੈਸਾ, ਉਹ ਰੱਖ ਲੈਂਦਾ ਸੀ ਤੇ ਬਦਲੇ 'ਚ ਛੋਲੇ ਦੇ ਦਿੰਦਾ ਸੀ। ਮਸ਼ਹੂਰ ਹੋ ਗਿਆ ਵੀ ਖੋਟੇ ਸਿੱਕੇ ਚਲਾ ਲੈਂਦਾ ਫਕੀਰ। ਹੁਣ ਲੋਕ ਖੋਟਾ ਸਿੱਕਾ ਸੁੱਟਦੇ ਨਹੀਂ ਹੈ, ਸੰਭਾਲ ਕੇ ਰੱਖ ਲੈਂਦੇ ਨੇ ਵੀ ਜਦੋਂ ਕਿਤੇ ਛੋਲੇ ਵੇਚਣ ਵਾਲਾ ਆਇਆ ਨਾ, ਉਹ ਲੈ ਲੈਂਦਾ, ਛੋਲੇ ਖਾਵਾਂਗੇ, ਸੁੱਟਣਾ ਕਾਹਦੇ ਵਾਸਤੇ ਹੈ ਖੋਟਾ ਸਿੱਕਾ। ਪਰ ਉਹ ਜਵਾਬ ਨਹੀਂ ਸੀ ਦਿੰਦਾ ਕਿਸੇ ਨੂੰ, ਜਿਹੜਾ ਖੋਟਾ ਸਿੱਕਾ ਦਿੰਦਾ ਉਹ ਜੇਬ 'ਚ ਪਾ ਲੈਂਦਾ, ਬਦਲੇ 'ਚ ਛੋਲੇ ਦੇ ਦਿੰਦਾ। ਇੱਕ ਦਿਨ ਘਰ ਵਾਲੀ ਕਹਿਣ ਲੱਗੀ, ਕਹਿੰਦੀ ਜੀ ਅੱਜ ਛੋਲੇ ਤਿਆਰ ਨਹੀਂ ਕੀਤੇ। ਕਹਿੰਦਾ ਕਿਉਂ? ਕਹਿੰਦੇ ਰਾਸ਼ਨ ਵਾਲੇ ਨੇ ਸਮਾਨ ਹੀ ਨਹੀਂ ਦਿੱਤਾ, ਦੁਕਾਨਦਾਰ ਨੇ ਸਮਾਨ ਹੀ ਨਹੀਂ ਦਿੱਤਾ। ਕਹਿੰਦਾ ਕਿਉਂ? ਕਹਿੰਦੇ ਜੀ ਪੈਸੇ ਹੈ ਨਹੀਂ। ਕਹਿੰਦਾ ਪੈਸੇ ਜਮ੍ਹਾਂ ਹੀ ਖਤਮ ਹੋ ਗਏ, ਸਾਰੇ ਮੁੱਕ ਗਏ? ਕਹਿੰਦੀ ਨਹੀਂ, ਆ ਕਹਿੰਦੀ ਕੁੱਜਾ ਭਰਿਆ ਪਿਆ ਖੋਟੇ ਸਿੱਕਿਆਂ ਦਾ, ਜਿਹੜੇ ਤੂੰ ਖੋਟੇ ਸਿੱਕੇ ਲੋਕਾਂ ਤੋਂ ਲੈ ਕੇ ਬਦਲੇ 'ਚ ਛੋਲੇ ਦਿੰਦਾ ਨਾ, ਹੁਣ ਇਹ ਖੋਟੇ ਸਿੱਕੇ ਰਹਿ ਗਏ ਨੇ ਅਤੇ ਇਹ ਦੁਕਾਨਦਾਰ ਨੇ ਲੈਣੋ ਜਵਾਬ ਦੇ ਦਿੱਤਾ। ਉਹ ਕਹਿੰਦਾ ਇਹ ਖੋਟੇ ਹੈ ਨਹੀਂ ਚੱਲਣੇ ਅਤੇ ਪੈਸੇ ਹੈ ਕੋਈ ਨਹੀਂ। ਕਹਿੰਦੇ ਉਹ ਫਕੀਰ ਜਿਹੜਾ ਹੈ ਉਹ ਵਾਹਿਗੁਰੂ ਨੂੰ ਕਹਿਣ ਲੱਗਿਆ, ਰੱਬ ਨੂੰ ਕਹਿਣ ਲੱਗਿਆ, ਹੱਥ ਜੋੜ ਕੇ ਅਰਦਾਸ ਕਰਦਾ। ਕਹਿੰਦਾ ਹੇ ਪਰਮਾਤਮਾ, ਹੇ ਵਾਹਿਗੁਰੂ, ਮੈਂ ਖੋਟੇ ਸਿੱਕੇ ਲੈਂਦਾ ਸੀ, ਬਦਲੇ 'ਚ ਛੋਲੇ ਦਿੰਦਾ ਸੀ, ਇਹ ਸਮਾਜ, ਇਹ ਲੋਕ ਮੈਨੂੰ ਪਾਗਲ ਕਹਿੰਦੇ ਸੀ, ਪਾਗਲ ਹੈ ਖੋਟੇ ਸਿੱਕੇ ਲੈ ਕੇ ਛੋਲੇ ਦੇ ਦਿੰਦਾ, ਪਰ ਮੈਂ ਇਸ ਕਰਕੇ ਖੋਟਾ ਸਿੱਕਾ ਲੈ ਕੇ ਬਦਲੇ ਦੇ ਵਿੱਚ ਕੁਝ ਦਿੰਦਾ ਸੀ ਕਿਉਂਕਿ ਮੈਂ ਵੀ ਖੋਟਾ, ਮੈਂ ਵੀ ਖੋਟਾ ਹਾਂ, ਤੇ ਜਦੋਂ ਤੇਰੇ ਦਰਬਾਰ ਦੇ ਵਿੱਚ ਮੈਂ ਆਊਂਗਾ ਤੇ ਤੂੰ ਮੈਨੂੰ ਖੋਟੇ ਨੂੰ ਕਬੂਲ ਕਰੇ, ਮੈਨੂੰ ਤੂੰ ਇਹ ਨਾ ਕਹੇ ਕਿ ਤੂੰ ਆਪ ਖੋਟਿਆਂ ਨੂੰ ਮੋੜਦਾ ਰਿਹਾ, ਤੂੰ ਖੋਟਾ ਮੈਂ ਕਿਵੇਂ ਕਬੂਲ ਕਰ ਲਾਂ। ਮਹਾਰਾਜ ਹੇ ਪਰਮਾਤਮਾ, ਇਸ ਕਰਕੇ ਮੈਂ ਖੋਟੇ ਨਹੀਂ ਮੋੜਦਾ, ਮੈਂ ਨਕਲੀ ਨਹੀਂ ਮੋੜਦਾ, ਕਿਉਂਕਿ ਮੈਂ ਖੁਦ ਖੋਟਾਂ, ਮੈਂ ਖੁਦ ਜਿਹੜਾ ਹਾਂ ਨਕਲੀ ਹਾਂ, ਤੇ ਜਦੋਂ ਤੇਰੇ ਦਰਬਾਰ 'ਤੇ ਆਇਆ ਜਿਵੇਂ ਮੈਂ ਖੋਟੇ ਕਬੂਲ ਕਰਦਾ ਰਿਹਾ, ਉਵੇਂ ਮੈਨੂੰ ਖੋਟੇ ਨੂੰ ਵੀ ਹੇ ਵਾਹਿਗੁਰੂ ਕਬੂਲ ਕਰ ਲਈ। ਇਹ ਉਹਨੇ ਅਰਦਾਸ ਕੀਤੀ ਪਰਮਾਤਮਾ ਦੇ ਅੱਗੇ। ਕਹਿਣ ਦਾ ਮਤਲਬ ਹੈ ਕਿ ਅਸੀਂ ਸੰਸਾਰ ਨੂੰ ਪੁੱਛਦੇ ਹਾਂ, ਸਾਨੂੰ ਵੀ ਪੁੱਛਿਆ ਜਾਣਾ ਹੈ। एक गल चेते रखनी गुरु प्यारे, सानू भी पूछा जाना है कि तुसी अपने लई की कीता है, खुद लई की कीता है, जो कीता है परिवार लई कीता है, अपने शरीर लई कीता है। बंदा कहूगा जी मैं नौकरी कीती, कादे लई कीती है, किस लई कीती है, शरीर लई कीती है, परिवार लई कीती है। मैं जी कारोबार कीता, शरीर लई कीता है, परिवार लई कीता है, रिश्तेदारां लई कीता है। मैं जी दुकानदारी कीती, मैं जी खेती कीती, बई खेती शरीर लई कीती, परिवार लई कीती, आपदे लई की कीता है, अपने खुद लई की कीता है, खुद लई कुछ नहीं कीता। बई परिवार लई, अपने शरीर लई तां जानवर भी करदे ने, कि जानवर अपने बच्चियां नूं नहीं खवाउंदे, बच्चियां नूं नहीं पालदे। तू कोई अलोकार पाले ने? मैं जी घर बनाया सारी जिंदगी, बई तेरे च समर्था सी तू घर बना लिया, तैनू परमात्मा ने जिन्नी समर्था दित्ती सी तू घर बना लिया। किसे नू आलना बनाउण दी समर्था दित्ती, उहने आलना बना लिया। किसे नू घुरना बनाउण दी समर्था दित्ती, उहने घुरना बना लिया। किसे नू खुड बनाउण दी समर्था दित्ती, उहने खुड नू ही अपना घर बना लिया। तैनू परमात्मा ने कोठी बनाउण दी समर्था दित्ती, तू कोठी बना ली। एक नू बंगला बनाउण दी समर्था दित्ती, बंगला बना लिया। एक नू झुग्गी बनाउण दी समर्था सी, उहने झुग्गी बना ली। एक ने कच्चा कोठा पाउण दी समर्था सी, उहने कच्चा कोठा पा लिया। सारी अपनी अपनी समर्था मुताबक घर बनाउंदे ने, जानवर भी बनाउंदे है, पंछी भी बनाउंदे है, कीड़े मकौड़े भी बनाउंदे है, ते तू बना लिया ते किहड़ी आखर आ गई? अपने लई की कीता? अपने लई कुछ भी नहीं कीता। तां श्री गुरु नानक देव जी महाराज इस पावन शब्द दे विच सानू समझाउंदे है, कहिंदे ऐ इंसान सज्जन उस नूं बनाओ जिहड़ा तुहाडे नाल चले और तुहाडू फफा करे, फसावे ना। ते ऐसा सज्जन संसार दे अंदर, दुनिया दे अंदर केवल ते केवल, केवल ते केवल अकाल पुरख है, या उहदा नाम है, ते या फिर उहदे नाम दी सोझी कराउण वाला, उहदी सोझी कराउण वाला गुरु है, शब्द है, बाणी है। इन्हां नूं सज्जन बनाओ, इन्हां नूं मित्र बनाओ, इन्हां ने नाल जाणा, होर किसी ने नाल नहीं। वध तो वध, वध तो वध, वध तो वध गुरु प्यारियो बंदा नाल निभदा शमशान घाट तक, उदू वध नहीं। पुराने वेलियां दे विच जिहड़े बजुर्ग हुंदे सी ना, जदों किसे दे संस्कार च जांदे सी शमशान घाट च, ते जदों अगन दाह हो जांदा सी ना, ते वापस मुड़दे सी, ते ओह उत्थों सिव्यां दे विचों शमशान घाट दे विचों इक डक्का चुक के ना, तीला चुक के उहनूं तोड़ के ते सुट दिंदे सी। ਉਹਦਾ ਮਤਲਬ ਹੁੰਦਾ ਸੀ ਵੀ ਲੈ ਪੁਰਖਾ, ਹੁਣ ਤੇਰੇ ਨਾਲੋਂ ਸਾਡਾ ਸੰਬੰਧ ਟੁੱਟ ਗਿਆ, ਜੇ ਕਿਤੇ ਸੁਪਨੇ 'ਚ ਵੀ ਦਿਸ ਨਾ ਜਾਈ, ਕਿਤੇ ਸੁਪਨੇ 'ਚ ਵੀ ਦਿਖਾਈ ਨਾ ਦੇਵੀਂ, ਹੁਣ ਤੇਰੇ ਨਾਲੋਂ ਸਾਡਾ ਸੰਬੰਧ ਜਿਹੜਾ ਹੈ ਉਹ ਟੁੱਟ ਗਿਆ, ਤੋੜ ਦਿੰਦੇ ਨੇ ਸੰਬੰਧ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਾਂ ਕਿਹਾ ਹੀ ਨਾ ਕਿ ਘਰ ਕੀ ਨਾਰ ਬਹੁਤ ਹਿਤ ਜਾਸਿਓ, ਘਰ ਦੀ ਇਸਤਰੀ ਸਭ ਤੋਂ ਵੱਧ ਨੇੜੇ ਜਿਹੜਾ ਹੈ ਬੰਦੇ ਦੇ ਘਰ ਦੀ ਇਸਤਰੀ ਜਾਂ ਪਤੀ ਹੁੰਦਾ, क्योंकि हर दुख सुख हर गल जिहड़ी मां बाप भैण भरा नाल शेयर नहीं की जा सकती, वह इंसान अपने पति या पत्नी नाल शेयर करता है। घर की नार बहुत हित जास्यों, सदा रहत संग लागी, जब ही हंस तजिए काया, प्रेत प्रेत कर पागी। तो जो शरीर छड़ जाता है तो जे कि सुपने के भी दिखाली दे जे, तो फिर यह समझा जाता है कि प्रेत दिख गया, मैनू भूत दिस गया, मैनू प्रेत दिस गया, मैनू गति करवानी पवेगी। अखौती कई बार बाबिया को तुर पे कि दसो जी मैनू प्रेत दिसते ने, किहड़ा प्रेत दिसता है? घर वाला दिसता है, घर वाली दिसती है। तो यह हालत है साढ़े समाज की। सतगुरु जी शीशा दिखा रहे ने सानू, देख लो पुरखो। ਤਾਂ ਇਹ ਰਹਾਓ ਦੀਆਂ ਪੰਗਤੀਆਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਆਖੇ ਨੇ, ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਨੇ ਉਹ ਆਪਾਂ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੀ
ਮਹੱਲਾ ਪਹਿਲਾ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਚਿਲਕਣਾ ਕੋਟਮ ਕਲੜੀ ਮਸ
ਸੂਹੀ ਰਾਗ ਦਾ ਨਾਂ ਹੈ ਮਹੱਲਾ ਪਹਿਲਾ ਦੀਨ ਦੁਨੀਆ ਦੇ ਬਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਘਰ ਸ਼ੇਵਾ ਸ਼ੇਵੇ ਘਰ ਦੇ ਵਿੱਚ ਰੱਖ ਕੇ ਪਾਤਸ਼ਾਹ ਨੇ ਗਾਉਣ ਦਾ ਸੰਕੇਤ ਦਿੱਤਾ ਹੈ ਮੰਗਲਾਚਰਨ ਸੰਖੇਪ ਰੂਪ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਹੈ ਨਿਰਗੁਣ ਅਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਸੁਭਾਇਮਾਨ ਹੈ ਅਵਿਨਾਸੀ ਹੈ ਗੁਰੂ ਕਿਰਪਾ ਦੁਆਰਾ ਜਾਣਿਆ ਜਾ ਸਕਦਾ ਪਹਿਲੀ ਪੰਕਤੀ 'ਚ ਕੀ ਕਹਿੰਦੇ ਨੇ ਗੁਰੂ ਕਿਹਾ ਦੇਖੋ ਬੰਦੇ ਦੇ ਚਿਹਰੇ ਦੇ ਉੱਤੇ ਕਾਲਸ ਲੱਗੀ ਹੋਵੇ ਨਾ ਬੰਦੇ ਨੂੰ ਦਿਖਾਲੀ ਨਹੀਂ ਦਿੰਦੀ ਬੰਦੇ ਨੂੰ ਦਿਖਾਲੀ ਨਹੀਂ ਦਿੰਦੀ ਬੰਦਾ ਕਈ ਵਾਰੀ ਸਾਰੇ ਸ਼ਹਿਰ 'ਚ ਘੁੰਮ ਆਉਂਦਾ ਕੋਈ ਦੱਸਦਾ ਨਹੀਂ ਉਹਨੂੰ ਹੱਸੀ ਜਾਂਦੇ ਨੇ ਪਰ ਦੱਸਦਾ ਨਹੀਂ ਜਦੋਂ ਆਉਂਦਾ ਸ਼ੀਸ਼ੇ ਅੱਗੇ ਖੜੋਂਦਾ ਹੈ ਅਤੇ ਫਿਰ ਉਹਨੂੰ ਦਿਸਦਾ ਹੈ ਕਿ ਮੇਰੇ ਤਾਂ ਮੂੰਹ 'ਤੇ ਕਾਲਸ ਲੱਗੀ ਹੈ ਤਾਂ ਹੀ ਲੋਕ ਹੱਸ ਰਹੇ ਸੀ ਤਾਂ ਹੀ ਲੋਕ ਦੇਖ ਕੇ ਟਿੱਚਰਾਂ ਕਰ ਰਹੇ ਸੀ ਗੁਰੂ ਜਿਹੜਾ ਹੈ ਉਹ ਸ਼ੀਸ਼ਾ ਹੈ ਗੁਰੂ ਸਾਡੀ ਅਸਲੀਅਤ ਦੱਸਦਾ ਸਾਨੂੰ ਜਦੋਂ ਅਸੀਂ ਗੁਰੂ ਦੇ ਸਨਮੁਖ ਹੁੰਦੇ ਹਾਂ ਤਾਂ ਗੁਰੂ ਸਾਡੀ ਅਸਲੀਅਤ ਦੱਸਦਾ ਕਿ ਤੁਸੀਂ ਪੁਰਖੋ ਆਓ ਤੁਹਾਡੇ 'ਚ ਆਹ ਦੋਸ਼ ਹੈ ਤੁਸੀਂ ਇਹਨੂੰ ਦੂਰ ਕਰੋ ਤੁਹਾਡੇ 'ਚ ਕਾਲਸ ਲੱਗੀ ਹੈ ਤੁਸੀਂ ਇਹਨੂੰ ਹਟਾਓ ਤਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਸੀਂ ਸਨਮੁਖ ਹੋਏ ਹਾਂ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਸਾਨੂੰ ਸਾਡਾ ਆਪਣਾ ਆਪ ਦਿਖਾ ਰਹੇ ਨੇ ਚਿਹਰਾ ਦਿਖਾ ਰਹੇ ਨੇ ਸਾਡਾ ਕਿ ਕੀ ਹੈ ਕਹਿੰਦੇ ਉੱਜਲ ਕਹਿ ਚਿਲਕਣਾ ਕਾਂਸਾ ਕਹਿ ਦਾ ਭਾਂਡਾ ਹੁੰਦਾ ਨਾ ਗੁਰੂ ਪਿਆਰੀ ਜਿਹਨੂੰ ਕਾਂਸਾ ਕਹਿੰਦੇ ਨੇ ਕਾਂਸੀ ਜਾਂ ਕਾਂਸਾ ਉਹ ਬੜਾ ਲਿਸ਼ਕਦਾ ਹੁੰਦਾ ਬੜਾ ਚਿਲਕਦਾ ਹੁੰਦਾ ਸਾਫ ਵੀ ਬੜਾ ਹੁੰਦਾ ਅਸੀਂ ਸਾਰਿਆਂ ਨੇ ਦੇਖਿਆ ਹੈ ਕਾਂਸੇ ਦਾ ਭਾਂਡਾ ਜਿਹਨੂੰ ਕਹਿ ਵੀ ਕਹਿ ਦਿੰਦੇ ਸੀ ਪੁਰਾਣੇ ਬਜ਼ੁਰਗ ਕਹਿ ਉਹ ਚਮਕਦਾ ਹੁੰਦਾ ਲਿਸ਼ਕਦਾ ਹੁੰਦਾ ਪਰ ਜੇ ਕਹਿੰਦੇ ਉਸ ਲਿਸ਼ਕਦੇ ਭਾਂਡੇ ਦੇ ਉੱਤੇ ਕੋਈ ਥਾਲੀ ਹੋਵੇ ਕਾਂਸੀ ਦੀ ਕੋਈ ਪਲੇਟ ਹੋਵੇ ਕਾਂਸੇ ਦੀ ਲਿਸ਼ਕਦੀ ਹੋਵੇ ਸਾਫ਼ ਹੋਵੇ ਉਹ ਧੋਤੀ ਹੋਵੇ ਮਾਂਜੀ ਹੋਵੇ ਅਤੇ ਉਸ ਮਾਂਜੀ ਹੋਈ ਪਲੇਟ ਦੇ ਉੱਤੇ ਆਪਣੇ ਸਾਫ਼ ਸੁਥਰੇ ਧੋ ਕੇ ਸਾਬਣ ਦੇ ਨਾਲ ਸੁਕਾ ਕੇ ਹੱਥ ਜੇ ਘਸਾ ਦਈਏ ਨਾ ਤਾਂ ਹੱਥਾਂ ਨੂੰ ਕਾਲਸ ਲੱਗ ਜਾਂਦੀ ਜੀ ਕਮਾਲ ਦੀ ਗੱਲ ਹੈ ਨਾ ਭਾਂਡਾ ਲਿਸ਼ਕਦਾ ਭਾਂਡਾ ਸਾਫ਼ ਹੈ ਪਰ ਜਦੋਂ ਉਸ ਸਾਫ਼ ਭਾਂਡੇ ਦੇ ਉੱਤੇ ਅਸੀਂ ਸਾਫ਼ ਹੱਥ ਧੋ ਕੇ ਸੁਕਾ ਕੇ ਰਗੜਾਂਗੇ ਨਾ ਤਾਂ ਸਾਡੇ ਹੱਥ ਕਾਲੇ ਹੋ ਜਾਣਗੇ ਉਹ ਕਾਲਸ ਕਿੱਥੋਂ ਆਉਂਦੀ ਹੈ ਕਾਲਸ ਉਸ ਕਹਿ ਦੇ ਅੰਦਰੋਂ ਆਉਂਦੀ ਹੈ ਬਾਹਰੋਂ ਲਿਸ਼ਕਦਾ ਹੁੰਦਾ ਉਹ ਬਾਹਰੋਂ ਸੁੰਦਰ ਹੁੰਦਾ ਸਾਫ਼ ਹੁੰਦਾ ਚਮਕਦਾ ਹੁੰਦਾ ਅਤੇ ਹੱਥ ਵੀ ਸਾਫ਼ ਹੁੰਦਾ ਸਾਬਣ ਨਾਲ ਧੋਤਾ ਹੁੰਦਾ ਪੂੰਝਿਆ ਹੁੰਦਾ ਪਰ ਜਦੋਂ ਕਾਂਸੇ ਦੇ ਭਾਂਡੇ ਦੇ ਉੱਤੇ ਹੱਥ ਘਸਾਈਏ ਤਾਂ ਹੱਥਾਂ ਨੂੰ ਕਾਲਸ ਲੱਗ ਜਾਂਦੀ ਹੈ ਉਹ ਕਾਲਸ ਜਿਹੜੀ ਹੈ ਉਹ ਕਾਂਸੇ ਦੇ ਭਾਂਡੇ ਦੇ ਅੰਦਰੋਂ ਪ੍ਰਗਟ ਹੁੰਦੀ ਹੈ ਬਾਹਰ ਤਾਂ ਹੁੰਦੀ ਨਹੀਂ ਜੇ ਬਾਹਰ ਹੋਵੇ ਤਾਂ ਬੰਦਾ ਕੱਪੜੇ ਨਾਲ ਸਾਫ਼ ਕਰ ਲਏ ਪਰ ਬੰਦੇ ਨੇ ਕਾਂਸੇ ਦਾ ਭਾਂਡਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਮਾਂਜਿਆ ਹੈ ਧੋਤਾ ਹੈ ਫਿਰ ਕੱਪੜੇ ਨਾਲ ਸਾਫ਼ ਵੀ ਕੀਤਾ ਹੈ ਦਿਸਦਾ ਹੈ ਕਿ ਲਿਸ਼ਕਦਾ ਹੈ ਚਿਹਰਾ ਦਿਸਦਾ ਉਸ ਭਾਂਡੇ ਦੇ ਅੰਦਰੋਂ ਇੰਨਾ ਸਾਫ਼ ਹੈ ਇੰਨਾ ਲਿਸ਼ਕਦਾ ਹੈ ਕਿ ਸ਼ੀਸ਼ੇ ਵਾਂਗੂ ਚਿਹਰਾ ਦਿਸਦਾ ਉਹਦੇ ਵਿੱਚੋਂ ਪਰ ਜਦੋਂ ਉਹਦੇ 'ਤੇ ਹੱਥ ਘਸਾਈਏ ਤਾਂ ਕਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉੱਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ ਘੋਟਮ ਦਾ ਮਤਲਬ ਹੈ ਘੋਟਣਾ ਹੱਥ ਨੂੰ ਰਗੜਨਾ ਕਾਲੜੀ ਦਾ ਮਤਲਬ ਹੈ ਕਾਲਾ ਕਾਲੀ ਕਹਿ ਲਓ ਕਾਲੀ ਅਤੇ ਮਸ ਦਾ ਅਰਥ ਹੈ ਸ਼ਾਹੀ ਕਹਿੰਦੇ ਹੱਥਾਂ ਨੂੰ ਕਾਲੀ ਸ਼ਾਹੀ ਲੱਗ ਜਾਂਦੀ ਜਦੋਂ ਉੱਜਲ ਕਹਿ ਚਲਕਣਾ ਘੋਟਮ ਕਾਲੜੀ ਮਸ ਜਦੋਂ ਕਾਂਸੀ ਦੇ ਸਾਫ਼ ਭਾਂਡੇ ਨੂੰ ਰਗੜੀਏ ਅਤੇ ਹੱਥ ਨੂੰ ਕਾਲਸ ਲੱਗ ਜਾਂਦੀ ਹੈ ਉਹ ਕਾਲਸ ਜਿਹੜੀ ਹੈ ਉਹਦੇ ਅੰਦਰ ਹੁੰਦੀ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਸਪਸ਼ਟ ਕਰਦੇ ਨੇ ਕੀ ਆਖਦੇ ਨੇ
ਤੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ
ਧੋਤਿਆਂ ਝੂਠ ਨਾ ਉਤਰੈ ਕਾਂਸੀ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋ ਲਈਏ ਉਹਦੇ ਅੰਦਰੋਂ ਝੂਠ ਹੁਣ ਝੂਠ ਕਿਹੜੀ ਹੈ ਕਾਲਸ ਨਾ ਉਤਰੈ ਨਹੀਂ ਜਾਂਦੀ ਜੇ ਸੌ ਧੋਵਾਂ ਤਿਸ ਜੇ ਸੌ ਵਾਰੀ ਵੀ ਤਿਸ ਨੂੰ ਧੋ ਲਈਏ ਤਾਂ ਜੇ ਸੌ ਵਾਰੀ ਵੀ ਕਾਂਸੀ ਦੇ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਲਈਏ ਤਾਂ ਉਸ ਕਾਂਸੀ ਦੇ ਭਾਂਡੇ ਦੇ ਅੰਦਰੋਂ ਝੂਠ ਜਿਹੜੀ ਹੈ ਉਹ ਨਹੀਂ ਜਾਂਦੀ ਉਹ ਝੂਠ ਜਿਹੜੀ ਹੈ ਕਾਂਸੀ ਦੇ ਭਾਂਡੇ ਦਾ ਸੁਭਾਅ ਹੈ ਲੱਛਣ ਹੈ ਕਾਲਸ ਜਿਹੜੀ ਹੈ ਉਹਦਾ ਲੱਛਣ ਹੈ ਪਹਿਚਾਣ ਹੀ ਕਾਂਸੀ ਦੀ ਹੈ ਕਿ ਉਹਦੇ ਹੱਥ ਮਾਰਿਆਂ ਹੱਥ ਕਾਲਾ ਹੁੰਦਾ ਹੈ ਜੇ ਨਹੀਂ ਹੁੰਦਾ ਤਾਂ ਸਮਝ ਲਓ ਕਾਂਸੀ ਨਹੀਂ ਹੈ ਕੋਈ ਹੋਰ ਧਾਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਉਦਾਹਰਣ ਦੇ ਰਾਹੀਂ ਇਸ ਦ੍ਰਿਸ਼ਟਾਂਤ ਦੇ ਰਾਹੀਂ ਕਹਿਣਾ ਕੀ ਚਾਹੁੰਦੇ ਨੇ ਸਾਨੂੰ ਸਾਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਸਮਾਜ ਦੇ ਅੰਦਰ ਕੋਈ ਜੀਵ ਜਿੰਨਾ ਮਰਜ਼ੀ ਬਾਹਰੋਂ ਜਿਹੜਾ ਹੈ ਉਹ ਸਾਫ ਸੁਥਰਾ ਦਿਸੇ ਜਿੰਨਾ ਮਰਜ਼ੀ ਲੇਕਿਨ ਉਸ ਦੇ ਅੰਦਰ ਜੇ ਕਾਲਸ ਹੈ ਤਾਂ ਉਸ ਨੇ ਪ੍ਰਗਟ ਹੋਣਾ ਹੀ ਹੋਣਾ ਹੈ ਦੇਰ ਸਵੇਰ ਪ੍ਰਗਟ ਹੋਣਾ ਹੀ ਹੋਣਾ ਕਿਵੇਂ ਪ੍ਰਗਟ ਹੁੰਦੀ ਹੈ ਕਾਲਸ ਕਾਂਸੀ ਦੇ ਭਾਂਡੇ ਦੀ ਕਾਲਸ ਜਿਹੜੀ ਹੈ ਉਹ ਤਾਂ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਅਸੀਂ ਹੱਥ ਰਗੜਦੇ ਕਿਸੇ ਬੰਦੇ ਦੇ ਅੰਦਰਲੀ ਕਾਲਸ ਜਿਹੜੀ ਹੈ ਜਿਹਨੇ ਵਧੀਆ ਕੱਪੜੇ ਪਾਏ ਨੇ ਸਾਫ ਸੁਥਰਾ ਨਹਾਤਾ ਧੋਤਾ ਹੈ ਪੂਰੀ ਤਰ੍ਹਾਂ ਅਪ ਟੂ ਡੇਟ ਹੈ ਉਹਦੇ ਅੰਦਰਲੀ ਕਾਲਸ ਜਿਹੜੀ ਹੈ ਉਹ ਕਦੋਂ ਪ੍ਰਗਟ ਹੁੰਦੀ ਹੈ ਕਦੋਂ ਦਿਸਦੀ ਹੈ ਉਹਦੀ ਜ਼ੁਬਾਨ ਦੇ ਰਾਹੀਂ ਉਹਦੇ ਕਰਮ ਦੇ ਰਾਹੀਂ ਕਰਮ ਵੀ ਜ਼ੁਬਾਨ ਵੀ ਉਹਦਾ ਕਰਮ ਹੈ ਬੋਲਣਾ ਵੀ ਕਰਮ ਹੈ ਨਾ ਜਦੋਂ ਉਹ ਗੰਦਾ ਬੋਲਦਾ ਹੈ ਜਦੋਂ ਉਹ ਮਾੜਾ ਬੋਲਦਾ ਹੈ ਜਦੋਂ ਉਹ ਮਾੜਾ ਸੁਣਦਾ ਹੈ ਜਦੋਂ ਉਹ ਮਾੜਾ ਕਰਦਾ ਹੈ ਤਾਂ ਉਸ ਦੇ ਅੰਦਰਲੀ ਕਾਲਸ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ ਅੰਦਰਲੀ ਕਾਲਸ ਪ੍ਰਗਟ ਹੁੰਦੀ ਹੈ ਇਸ ਕਰਕੇ ਗੁਰੂ ਪਿਆਰਿਓ ਜੋ ਅੰਦਰ ਹੁੰਦਾ ਨਾ ਇਨਸਾਨ ਉਹੀ ਹੀ ਬਾਹਰ ਕੱਢਦਾ ਹੈ ਜੇ ਅੰਦਰ ਗੰਦ ਹੈ ਤਾਂ ਇਨਸਾਨ ਨੇ ਗੰਦ ਹੀ ਬੋਲਣਾ ਹੈ ਜੇ ਅੰਦਰ ਕੂੜ ਹੈ ਤੇ ਇਨਸਾਨ ਨੇ ਕੂੜ ਹੀ ਬੋਲਣਾ ਹੈ ਅੰਦਰਲਾ ਕੂੜ ਅੰਦਰਲੀ ਗੰਦਗੀ ਅੰਦਰਲੀ ਸ਼ਾਹੀ ਜਿਹੜੀ ਹੈ ਉਹ ਗੁਰੂ ਪਿਆਰਿਓ ਕਰਮਾਂ ਰਾਹੀਂ ਤੇ ਲਫਜ਼ਾਂ ਦੇ ਰਾਹੀਂ ਬੋਲਾਂ ਦੇ ਰਾਹੀਂ ਜਿਹੜੀ ਹੈ ਉਹ ਸਮਾਜ ਦੇ ਵਿੱਚ ਪ੍ਰਗਟ ਹੁੰਦੀ ਹੈ ਬੋਲਾਂ ਦੇ ਰਾਹੀਂ ਬੰਦਾ ਜਿੰਨਾ ਮਰਜ਼ੀ ਸਫੇਦ ਪੋਸ਼ ਸਾਫ ਸੁਥਰਾ ਜਿਹੜਾ ਹੈ ਨਹਾ ਧੋ ਕੇ ਵਧੀਆ ਮਹਿੰਗੇ ਤੋਂ ਮਹਿੰਗਾ ਜਿਹੜਾ ਹੈ ਲਿਬਾਸ ਪਾ ਕੇ ਸੋਨਾ ਚਾਂਦੀ ਹੀਰੇ ਮੋਤੀ ਜਵਾਹਰ ਆਪਣੇ ਸਰੀਰ ਦੇ ਉੱਤੇ ਸਜਾ ਕੇ ਤੁਰਿਆ ਫਿਰਦਾ ਰਹੇ ਜੇ ਉਹ ਬੋਲਦਾ ਨਹੀਂ ਹੈ ਜੇ ਉਹ ਕੁਝ ਕਰਦਾ ਨਹੀਂ ਹੈ ਫਿਰ ਨਹੀਂ ਪ੍ਰਗਟ ਹੁੰਦਾ ਪਰ ਜਦੋਂ ਬੋਲੇਗਾ ਜਦੋਂ ਉਹ ਕੁਝ ਕਰੇਗਾ ਮਾੜਾ ਤਾਂ ਫਿਰ ਉਹਦੇ ਅੰਦਰਲੀ ਜਿਹੜੀ ਹੈ ਉਹ ਪ੍ਰਗਟ ਹੋ ਜਾਏਗੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਹਿ ਦੇ ਭਾਂਡੇ ਵਾਂਗੂ ਇਨਸਾਨ ਦਾ ਵੀ ਜਿਹੜਾ ਹੈ ਇਹ ਲੱਛਣ ਹੈ ਜਿਹਦੇ ਅੰਦਰ ਕਾਲਸ ਹੈ ਉਹਨੇ ਪ੍ਰਗਟ ਹੋਣਾ ਹੀ ਹੋਣਾ ਹੈ ਤਾਂ ਇਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਬਚਨ ਕਰਦੇ ਨੇ ਅੱਗੇ ਦੱਸਦੇ ਨੇ
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ
ਉਹੀ ਰਾਹ ਉਹਦੀ ਪੰਕਤੀ ਹੈ ਸੱਜਣ ਸੇਈ ਸੱਜਣ ਉਹ ਨੇ ਨਾਲ ਮੈਂ ਜਿਹੜਾ ਮੇਰੇ ਨਾਲ ਚੱਲਦਿਆਂ ਚੱਲਦੇ ਵਕਤ ਨਾਲ ਚਲਨ ਨਾਲ ਚੱਲਣ ਸੱਜਣ ਉਹ ਨੇ ਜਿਹੜੇ ਮੇਰੇ ਨਾਲ ਚੱਲਦਿਆਂ ਨਾਲ ਚੱਲਣਾ
ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੇ ਸਨ
ਜਿੱਥੇ ਲੇਖਾ ਮੰਗੀ ਹੈ ਜਿੱਥੇ ਹਿਸਾਬ ਮੰਗਿਆ ਜਾਏ ਦੱਸ ਪੁਰਖੋ ਕੀ ਕੀਤਾ ਤੁਸੀਂ ਨਾਲ ਖੜਨ ਵੀ ਇਹਨੇ ਚੰਗਾ ਕੀਤਾ ਅਸੀਂ ਗਵਾਹ ਹੈ ਤੇ ਕੌਣ ਗੁਰੂ ਪਿਆਰੇ ਚੰਗੇ ਕੰਮਾਂ ਦੀ ਗਵਾਹੀ ਦੇਊਗਾ ਅਕਾਲ ਪੁਰਖ ਪਰਮੇਸ਼ਵਰ ਸੱਜਣ ਉਹ ਹੈ ਜਿਹੜਾ ਨਾਲ ਚੱਲਦਿਆਂ ਨਾਲ ਚੱਲੇ ਜਦੋਂ ਹਿਸਾਬ ਮੰਗਿਆ ਜਾਏ ਤੇ ਫਿਰ ਨਾਲ ਖੜਾ ਹੋਵੇ ਨਾਲ ਸਨਮਾਨ ਦਵਾਵੇ ਇੱਜ਼ਤ ਦਾ ਉਹ ਜਿਹੜਾ ਹੈ ਪਾਤਰ ਬਣਵਾਵੇ ਉਹ ਸੱਜਣਾ ਹੈ ਇਹ ਪਾਤਸ਼ਾਹ ਰਹਾਉ ਦੀ ਪੰਕਤੀ ਚ ਦੱਸਦੇ ਨੇ
ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆ
ਅਸੀਂ ਦੇਖਦੇ ਹਾਂ ਨਾ ਗੁਰ ਪਿਆਰਿਓ ਕੋਠੇ ਕੋਠੇ ਘਰ ਨੂੰ ਕਹਿੰਦੇ ਨੇ ਮੰਡਪ ਮੰਡਪ ਕਹਿੰਦੇ ਨੇ ਮੰਦਿਰ ਨੂੰ ਵੈਸੇ ਮੰਦਿਰ ਦਾ ਅਰਥ ਵੀ ਘਰ ਹੀ ਹੁੰਦਾ ਹੈ ਮਾੜੀਆਂ ਮਾੜੀਆਂ ਮਹਿਲ ਨੂੰ ਕਹਿੰਦੇ ਨੇ ਕਹਿੰਦੇ ਮਹਿਲ ਮੰਦਰ ਘਰ ਇੱਕ ਹੀ ਦੇਖਦੇ ਹਾਂ ਅਸੀਂ ਕੋਠੇ ਮੰਡਪ ਮਾੜੀਆਂ ਪਾਸਾਹੋ ਚਿੱਤ ਵੀ ਆਹ ਪਾਸਾਹੋ ਦਾ ਮਤਲਬ ਹੈ ਚਾਰੇ ਪਾਸਿਓਂ ਪਾਸਿਆਂ ਤੋਂ ਚਿੱਤ ਵੀ ਆਹ ਦਾ ਮਤਲਬ ਹੈ ਚਿੱਤਰੇ ਹੋਏ ਹੁੰਦੇ ਨੇ ਪੇਂਟਿੰਗ ਕੀਤੀ ਹੁੰਦੀ ਹੈ ਪੁਰਾਣੇ ਅਸੀਂ ਦੇਖਦੇ ਹਾਂ ਨਾ ਗੁਰੂ ਪਿਆਰਿਓ ਰਾਜਿਆਂ ਦੇ ਮਹੱਲ ਉਹਨਾਂ ਦੇ ਅੰਦਰ ਪੇਂਟਿੰਗ ਪੁਰਾਣੇ ਧਾਰਮਿਕ ਸਥਾਨ ਉਹਨਾਂ ਦੇ ਅੰਦਰ ਪੇਂਟਿੰਗ ਚਿੱਤਰੇ ਹੁੰਦੇ ਆ ਨਾ ਆ ਗੁਰਦੁਆਰਾ ਬਾਬਾ ਅਟਲ ਸਾਹਿਬ ਜੀ ਦੇ ਅੰਦਰ ਚਿੱਤਰਕਾਰੀ ਕੁਝ ਅਸੀਂ ਮਿਟਾ ਦਿੱਤੀ ਹੈ ਕੁਝ ਕੁ ਨਿਸ਼ਾਨ ਬਚੇ ਨੇ ਇਵੇਂ ਅੱਜ ਕੱਲ੍ਹ ਬੰਦਾ ਕੋਠੀ ਪਾਉਂਦਾ ਅਤੇ ਫਿਰ ਪੇਂਟ ਕਰਵਾਉਂਦਾ ਹੈ ਹੁਣ ਇੱਕ ਟ੍ਰੈਂਡ ਜਿਹੜਾ ਹੈ ਉਹ ਚਿੱਤਰਕਾਰੀ ਦਾ ਵੀ ਹੋ ਗਿਆ ਵਾਲਪੇਪਰ ਦਾ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕਲਾਕ੍ਰਿਤੀਆਂ ਜਿਹੜੀਆਂ ਕੰਧਾਂ 'ਤੇ ਬਣਾਉਂਦਾ ਹੈ ਸਜਾਉਣ ਵਾਸਤੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਿਹੜਾ ਕੀ ਚਾਹੁੰਦੇ ਨੇ ਕਹਿੰਦੇ ਕੋਠੇ ਮੰਡਪ ਮਾੜੀ ਆ ਕੋਠੇ ਨੇ ਮੰਦਰ ਨੇ ਮਹਿਲ ਨੇ ਪਾਸੋਂ ਪਾਸਿਆਂ ਤੋਂ ਚਿੱਤ ਵੀ ਆਹ ਚਿੱਤਰੇ ਹੋਏ ਨੇ ਚਿੱਤਰਕਾਰੀ ਕੀਤੀ ਹੈ ਬੜੇ ਖੂਬਸੂਰਤ ਲੱਗਦੇ ਨੇ ਮਹਾਰਾਜ ਕੀ ਕਹਿੰਦੇ ਨੇ ਅਗਲੀ ਪੰਕਤੀ 'ਚ ਸਪਸ਼ਟ ਕਰਦੇ ਨੇ ਕੀ ਦੱਸਦੇ ਨੇ
ਡੱਠੀਆਂ ਕਾਮਨਾ ਆਵਨੀ ਵਿੱਚੋਂ ਸਖਣੀ ਆਹ
ਵਿੱਚੋਂ ਸਖਣੀ ਆਹ ਜੇ ਵਿੱਚੋਂ ਸੱਖਣੇ ਹੈ ਕੋਈ ਵੱਸਦਾ ਨਹੀਂ ਹੈ ਜੇ ਵੱਸਦਾ ਨਹੀਂ ਹੈ ਤੇ ਉਹ ਢਹਿ ਜਾਂਦੇ ਨੇ ਕਿਸੇ ਕੰਮ ਨਹੀਂ ਆਉਂਦੇ ਜਿੰਨਾ ਮਰਜ਼ੀ ਖੂਬਸੂਰਤ ਘਰ ਬਣਾ ਲਓ ਗੁਰੂ ਪਿਆਰਿਓ ਕਰੋੜ ਦੋ ਕਰੋੜ ਪੰਜ ਕਰੋੜ ਦਸ ਕਰੋੜ ਰੁਪਇਆ ਲਾ ਕੇ ਛੱਡ ਦਿਓ ਅਤੇ ਉਹਦੇ ਵਿੱਚ ਵਾਸ ਨਾ ਕਰੋ ਜਿੰਦਰੇ ਮਾਰ ਕੇ ਨਾ ਕਮਰਿਆਂ ਨੂੰ ਅਤੇ ਚਲੇ ਜਾਓ ਕਿਸੇ ਹੋਰ ਪਾਸੇ ਰਹਿਣ ਵਾਸਤੇ ਪੰਜੀ ਸਾਲੀ ਦਸੀਂ ਸਾਲੀ ਵੀਹੀਂ ਸਾਲੀ ਵਾਪਸ ਆਓ ਉਹ ਤੁਹਾਨੂੰ ਘਰ ਜਿਹੜਾ ਢੱਠਾ ਮਿਲੂਗਾ ਢਹਿ ਜੂਗਾ ਅਤੇ ਜੇ ਉਹਦੇ 'ਚ ਕੋਈ ਵੱਸਦਾ ਤਾਂ ਵੀਹ ਸਾਲ ਬਾਅਦ ਵੀ ਆਓ ਉਹ ਘਰ ਤੁਹਾਨੂੰ ਜਿਹੜਾ ਸਾਫ਼ ਸੁਥਰਾ ਦਿਸੇਗਾ ਕੋਈ ਮਿੱਟੀ ਘੱਟਾ ਉਹਦੇ ਅੰਦਰ ਨਹੀਂ ਦਿਸੇਗਾ ਕਿਉਂਕਿ ਰਹਿਣ ਵਾਲਾ ਜਿੱਥੇ ਕਿਤੇ ਮਾੜੀ ਮੋਟੀ ਟੁੱਟ ਭੱਜ ਹੁੰਦੀ ਹੈ ਨਾਲ ਦੀ ਨਾਲ ਉਹਨੂੰ ਮੁਰੰਮਤ ਕਰਦਾ ਰਹਿੰਦਾ ਅੱਜ ਕਿਲ੍ਹਿਆਂ ਦੀ ਹਾਲਤ ਤੁਸੀਂ ਦੇਖਦੇ ਹੋ ਨਾ ਖੰਡਰ ਬਣ ਗਏ ਕਿਉਂ ਖੰਡਰ ਬਣ ਗਈ ਕਿਲ੍ਹਿਆਂ ਦੀ ਹਾਲਤ ਕਿਉਂਕਿ ਉਹਦੇ ਵਿੱਚ ਰਹਿਣਾ ਛੱਡ ਦਿੱਤਾ ਜਦੋਂ ਰਾਜੇ ਮਹਾਰਾਜੇ ਇਹਨਾਂ ਕਿਲ੍ਹਿਆਂ 'ਚ ਰਹਿੰਦੇ ਸੀ ਮਹੱਲਾਂ 'ਚ ਰਹਿੰਦੇ ਸੀ ਉਦੋਂ ਇਹ ਬੜੇ ਖੂਬਸੂਰਤ ਸੀ ਅੱਜ ਕੱਲ੍ਹ ਰਾਜਿਆਂ ਮਹਾਰਾਜਿਆਂ ਨੇ ਜਿਹੜੇ ਅਮੀਰਜ਼ਾਦੇ ਨੇ ਦੂਜੇ ਨੇ ਉਹਨਾਂ ਨੇ ਇਹਨਾਂ ਪੁਰਾਣੇ ਕਿਲ੍ਹਿਆਂ 'ਚ ਰਹਿਣਾ ਛੱਡ ਦਿੱਤਾ ਇਸ ਕਰਕੇ ਢਹਿ ਢੇਰੀ ਹੋ ਗਏ ਦੇਖਣ ਦੇ ਕੰਮ ਤਾਂ ਆਉਂਦੇ ਨੇ ਪੁਰਾਣੇ ਨੇ ਦੇਖਣ ਆਉਂਦੇ ਨੇ ਖੰਡਰ ਇਤਿਹਾਸ ਜੁੜਿਆ ਲੇਕਿਨ ਉੱਦਾਂ ਕਿਸੇ ਕੰਮ ਨਹੀਂ ਤਾਂ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਪੁਰਖੋ ਇਹ ਪੁਰਖੋ ਇਹ ਜਿਹੜਾ ਸਰੀਰ ਹੈ ਨਾ ਸਰੀਰ ਇਹ ਵੀ ਇੱਕ ਘਰ ਹੈ ਜੇ ਤੁਸੀਂ ਇਹਦੇ ਅੰਦਰ ਗੁਣ ਨਹੀਂ ਨਾ ਲੈ ਕੇ ਆਓਗੇ ਤਾਂ ਇਹਨੇ ਵੀ ਢਹਿ ਜਾਣਾ ਡਿੱਗ ਪੈਣਾ ਹੈ ਇਹ ਬੇਕਾਰ ਹੈ ਕੋਈ ਕੰਮ ਦਾ ਨਹੀਂ ਹੈ ਇਹ ਖਾਲੀ ਹੈ ਇਹ ਕਿਸੇ ਕੰਮ ਨਹੀਂ ਹੈ ਇਸ ਉਦਾਹਰਣ ਦੇ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ ਕਿ ਸਰੀਰ ਵੀ ਇੱਕ ਘਰ ਹੈ ਜਿਹਦੇ 'ਚ ਪਰਮਾਤਮਾ ਦਾ ਨਾਮ ਨਹੀਂ ਪਾਇਆ ਤੁਸੀਂ ਜੇ ਬੰਦਗੀ ਨਹੀਂ ਹੈ ਤੁਸੀਂ ਵੱਸੇ ਨਹੀਂ ਹੋ ਇਸ ਘਰ ਦੇ ਵਿੱਚ ਇਸ ਘਰ ਦੇ ਵਿੱਚ ਕਦੇ ਆਏ ਹੋ ਨਹੀਂ ਹੈ ਤਾਂ ਇਹਨੇ ਵੀ ਡਿੱਗ ਪੈਣਾ ਕਿਸੇ ਕੰਮ ਦਾ ਨਹੀਂ ਹੈ ਕਿਸ ਬੇਕਾਰ ਹੈ ਢਹਿ ਜਾਣਾ ਇਸਨੇ ਇਸ ਘਰ ਦੇ ਵਿੱਚ ਅਸੀਂ ਨਹੀਂ ਆਉਂਦੇ ਗੁਰੂ ਪਿਆਰੇ ਮਨੁੱਖ ਸਾਰੇ ਸੰਸਾਰ ਦੇ ਵਿਸ਼ਿਆਂ ਦਾ ਚਿੰਤਨ ਕਰਦਾ ਹੈ ਸਾਰੇ ਸੰਸਾਰ ਦੇ ਵਿਸ਼ਿਆਂ ਦਾ ਜਿੱਥੇ ਤੁਸੀਂ ਬਹਿ ਜਾਓ ਕਿਤੇ ਰਾਜਨੀਤਿਕ ਚਿੰਤਨ ਕਿਤੇ ਸਮਾਜਿਕ ਚਿੰਤਨ ਕਿਤੇ ਕਾਸੇ ਦਾ ਚਿੰਤਨ ਕਿਸੇ ਕਾਸੇ ਦਾ ਚਿੰਤਨ ਪਰ ਕੋਈ ਮਨੁੱਖ ਆਪਣੇ ਆਪ ਦਾ ਚਿੰਤਨ ਨਹੀਂ ਕਰਦਾ ਜਿਹਨੂੰ ਕਹਿੰਦੇ ਨੇ ਸਵੈ ਚਿੰਤਨ ਸਵੈ ਚਿੰਤਨ ਸਵੈ ਚਿੰਤਨ ਕਰਨ ਦੀ ਜਿਹੜੀ ਆਦਤ ਹੈ ਨਾ ਗੁਰੂ ਪਿਆਰਿਓ ਇਹ ਇਨਸਾਨ ਦੇ ਅੰਦਰੋਂ ਅਲੋਪ ਹੋ ਗਈ ਹੈ ਮੈਂ ਕੀ ਹਾਂ ਮੈਂ ਕੀ ਕਰ ਰਿਹਾ ਲੋਕਾਂ ਨੂੰ ਤਾਂ ਮੈਂ ਪੁੱਛਦਾ ਪਿਆ ਤੂੰ ਆਹ ਨਹੀਂ ਕੀਤਾ ਤੂੰ ਆਹ ਨਹੀਂ ਕੀਤਾ ਤੂੰ ਆਹ ਨਹੀਂ ਕੀਤਾ ਲੇਕਿਨ ਮੈਂ ਕੀ ਕੀਤਾ ਹੈ ਮੇਰੇ ਵੀ ਫਰਜ਼ ਸੀ ਆਪਣੇ ਘਰ ਦੇ ਪ੍ਰਤੀ ਮੈਂ ਕਿਹੜੇ ਪੂਰੇ ਕਰ ਲਏ ਆ ਮੇਰੇ ਘਰ ਦੇ ਫਰਜ਼ ਮੇਰੇ ਘਰ ਦੀਆਂ ਜ਼ਿੰਮੇਵਾਰੀਆਂ ਉਹ ਹੋਰ ਕੋਈ ਪੂਰੀਆਂ ਕਰੇ ਲੇਕਿਨ ਲੋਕਾਂ ਨੂੰ ਮੈਂ ਪੁੱਛਦਾ ਫਿਰਾਂ ਕਿ ਤੁਸੀਂ ਕੀ ਕੀਤਾ ਮੈਨੂੰ ਆਹ ਵੀ ਹਕੂਮਤ ਦੇਵੇ ਮੈਨੂੰ ਆਹ ਵੀ ਹਕੂਮਤ ਦੇਵੇ ਮੈਨੂੰ ਆਹ ਵੀ ਹਕੂਮਤ ਦੇਵੇ ਫਰਜ਼ ਨੇ ਹਕੂਮਤ ਦੇ ਫਰ ਬਿਲਕੁਲ ਫਰਜ਼ ਨੇ ਲੇਕਿਨ ਸਾਡੇ ਵੀ ਤਾਂ ਫਰਜ਼ ਨੇ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਦੇ ਕੀਤੀ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪੁਰਖੋ ਤੁਹਾਡਾ ਜਿਹੜਾ ਸਭ ਤੋਂ ਵੱਡਾ ਫਰਜ਼ ਹੈ ਉਹ ਇਹ ਹੈ ਕਿ ਆਪਣੇ ਅੰਦਰ ਝਾਤ ਮਾਰੋ ਆਪਣੇ ਅੰਦਰ ਬੈਠੋ ਕਦੇ ਜੇ ਤੁਸੀਂ ਆਪਣੇ ਅੰਦਰ ਬੈਠੋਗੇ ਤਾਂ ਤੁਹਾਡਾ ਘਰ ਆਬਾਦ ਰਹੇਗਾ ਸਰੀਰ ਆਬਾਦ ਰਹੇਗਾ ਨਹੀਂ ਨਹੀਂ ਤਾਂ ਖਤਮ ਹੋ ਜਾਏਗਾ ਇਹ ਉਦਾਹਰਣ ਦੇ ਕੇ ਪਾਤਸ਼ਾਹ ਸਮਝਾਉਂਦੇ ਨੇ
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ
ਬੱਗਾ ਬੱਗਾ ਦਾ ਇੱਥੇ ਅਰਥ ਹੈ ਗੁਰੂ ਪਿਆਰਿਓ ਬਗਲਾ, ਬਗਲਾ ਬੱਗੇ ਕੱਪੜੇ, ਤੇ ਦੂਜੇ ਬੱਗੇ ਦਾ ਅਰਥ ਹੈ ਗੁਰੂ ਪਿਆਰਿਓ ਚਿੱਟਾ। ਸਾਡੇ ਮਾਲਵੇ ਦੇ ਵਿੱਚ ਚਿੱਟੇ ਨੂੰ ਅੱਜ ਵੀ ਕਈ ਬੱਗਾ ਕਹਿੰਦੇ ਨੇ, ਬੱਗਾ ਕਿਹੜੇ ਰੰਗ ਦਾ, ਬੱਗੇ ਰੰਗ ਦਾ, ਬੱਚਾ ਕਿਹੜੇ ਰੰਗ ਦਾ, ਬੱਗੇ ਰੰਗ ਦਾ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬੱਗਾ, ਪਹਿਲਾ ਬੱਗਾ ਬਗਲਾ ਤੇ ਦੂਸਰਾ ਬੱਗੇ, ਦੂਸਰਾ ਬੱਗੇ ਕਿਉਂ ਕਿਹਾ, ਚਿੱਟੇ ਕਿਉਂਕਿ ਨਾਲ ਸ਼ਬਦ ਹੈ ਕੱਪੜੇ, ਇੱਥੇ ਕੱਪੜੇ ਦਾ ਅਰਥ ਹੈ ਲਿਬਾਸ, ਪਹਿਰਾਵਾ। ਹੁਣ ਬਗਲੇ ਦੇ ਕੱਪੜੇ ਨਹੀਂ ਪਾਏ ਹੁੰਦੇ ਗੁਰੂ ਪਿਆਰਿਓ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਗਲਾ ਜਿਹੜਾ ਹੈ ਉਹਦਾ ਲਿਬਾਸ ਜਿਹੜਾ ਹੈ ਉਹ ਦਿਸਦਾ ਜਿਹੜਾ ਹੈ ਉਹ ਚਿੱਟਾ, ਚਿੱਟੇ ਕੱਪੜੇ ਆ ਉਹਦੇ। ਬੱਗਾ ਬੱਗੇ ਕੱਪੜੇ ਤੇ ਰਹਿੰਦਾ ਕਿੱਥੇ ਹੈ, ਤੀਰਥ ਮੰਝ ਵਸੰਨ, ਤੇ ਤੀਰਥਾਂ ਦੇ ਉੱਤੇ ਰਹਿੰਦਾ, ਤੀਰਥਾਂ ਤੇ, ਤੀਰਥਾਂ ਦੇ ਉੱਤੇ ਕੀ ਹੁੰਦਾ ਗੁਰੂ ਪਿਆਰੇ, ਤੀਰਥਾਂ ਦੇ ਉੱਤੇ ਸਰੋਵਰ ਹੁੰਦੇ ਨੇ। ਸਾਡੀ ਭਾਰਤੀ ਟ੍ਰੈਡੀਸ਼ਨ ਦੇ ਵਿੱਚ ਧਾਰਮਿਕ ਅਸਥਾਨਾਂ 'ਤੇ ਸਰੋਵਰ ਹੁੰਦੇ ਨੇ, ਹਿੰਦੂ ਤੀਰਥ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਬਣੇ ਹੋਏ ਨੇ, ਪਾਣੀ ਦੇ ਕੰਢਿਆਂ ਦੇ ਉੱਤੇ ਵਸੇ ਨੇ। ਜਿੰਨੇ ਵੀ ਹਿੰਦੂ ਤੀਰਥ ਹੈ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਹੈ ਉਹ ਪਾਣੀ ਦੇ ਕੰਢਿਆਂ ਦੇ ਉੱਤੇ ਨੇ, ਦਰਿਆਵਾਂ ਦੇ ਕੰਢਿਆਂ 'ਤੇ ਨੇ, ਔਰ ਗੁਰੂ ਘਰਾਂ ਦੇ ਵਿੱਚ ਸਰੋਵਰ ਹੁੰਦੇ ਆ। ਤੇ ਬਗਲੇ ਇਹਨਾਂ ਦਰਿਆਵਾਂ ਔਰ ਸਰੋਵਰਾਂ ਦੇ ਕੰਢਿਆਂ ਦੇ ਉੱਤੇ ਬੈਠਦੇ ਆ, ਤੀਰਥਾਂ 'ਤੇ ਬੈਠਦੇ ਨੇ। ਕਾਹਦੇ ਵਾਸਤੇ ਬੈਠਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਅਗਲੀ ਪੰਕਤੀ 'ਚ ਸਪਸ਼ਟ ਕਰਦੇ, ਇਹ ਦੱਸਦੇ ਨੇ,
ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ।
ਕਹਿੰਦੇ ਘੁੱਟ ਘੁੱਟ ਜੀਆ ਖਾਵਣੇ, ਕਿਉਂਕਿ ਉੱਥੇ ਉਹ ਘੁੱਟ ਘੁੱਟ ਕੇ ਜੀ ਖਾਂਦੇ ਨੇ, ਮੱਛੀਆਂ ਖਾਂਦੇ ਨੇ ਤਾਲ ਦੇ ਵਿੱਚੋਂ, ਦਰਿਆ ਦੇ ਵਿੱਚੋਂ। ਉਹਨਾਂ ਦਾ ਖੁਰਾਕ ਜਿਹੜਾ ਹੈ, ਉਹਨਾਂ ਦਾ ਆਹਾਰ ਜਿਹੜਾ ਹੈ ਉਹ ਮੱਛੀਆਂ ਨੇ। ਕਹਿੰਦੇ ਬੱਗੇ ਨਾ ਕਹੀ ਅੰਨ, ਇਵੇਂ ਕਹਿੰਦੇ ਇਹ ਪੁਰਖੋ ਜਿਹੜੇ ਸਫੇਦ ਪੋਸ਼ ਨੇ, ਰਹਿੰਦੇ ਵੀ ਧਾਰਮਿਕ ਸਥਾਨਾਂ 'ਤੇ ਨੇ, ਲੇਕਿਨ ਉਹਨਾਂ ਦਾ ਆਹਾਰ ਜਿਹੜਾ ਹੈ ਉਹ ਸਹੀ ਨਹੀਂ ਹੈ, ਬੇਈਮਾਨੀ ਹੈ ਜੀਵਨ ਦਾ ਅੰਸ਼। ਤਾਂ ਕਹਿੰਦੇ ਫਿਰ ਉਹਨਾਂ ਨੂੰ ਬੱਗੇ ਨਾ ਕਹੋ, ਚਿੱਟੇ ਨਾ ਕਹੋ, ਸਾਫ ਨਾ ਕਹੋ, ਉਹ ਸਾਫ ਨਹੀਂ ਹੈ। ਇੱਕ ਗੱਲ ਚੇਤੇ ਰੱਖਣੀ ਹੈ ਗੁਰਪਿਆਰੇ, ਦੋ ਸ਼ਬਦ ਹੈ, ਇੱਕ ਹੈ ਧਰਮ, ਇੱਕ ਹੈ ਧੰਦਾ। ਅਸੀਂ ਧੰਦਾ ਕਰਦੇ ਹਾਂ ਔਰ ਇੱਕ ਅਸੀਂ ਧਰਮ ਕਰਦੇ ਹਾਂ। ਜੇ ਧੰਦਾ ਕਰਦੇ ਹਾਂ, ਸਾਡੇ ਧੰਦੇ ਦੇ ਵਿੱਚ ਇਮਾਨਦਾਰੀ ਹੈ, ਸਾਡੇ ਧੰਦੇ ਦੇ ਵਿੱਚ ਪਵਿੱਤਰਤਾ ਹੈ, ਤੇ ਸਾਡਾ ਧੰਦਾ ਧਰਮ ਹੈ। ਤੇ ਜੇ ਧਰਮ ਕਰਦੇ ਹਾਂ, ਸਾਡੇ ਧਰਮ ਦੇ ਵਿੱਚ ਧਰਮ ਕਰਮ ਕਰਦੇ ਹਾਂ, ਸਾਡੇ ਅੰਦਰ ਬੇਈਮਾਨੀ ਹੈ, ਸਾਡੇ ਅੰਦਰ ਅਪਵਿੱਤਰਤਾ ਝੂਠ ਹੈ, ਤੇ ਫਿਰ ਸਾਡਾ ਧਰਮ ਕਰਨਾ ਜਿਹੜਾ ਹੈ ਉਹ ਧੰਦਾ ਹੋ ਜਾਂਦਾ ਹੈ। ਧਰਮ ਧੰਦਾ ਹੋ ਜਾਂਦਾ ਹੈ ਜੇ ਧਰਮ ਕਰਦੇ ਹਾਂ ਬੇਈਮਾਨੀ ਹੈ, ਧਰਮ ਕਰਦੇ ਹਾਂ ਅਪਵਿੱਤਰਤਾ ਹੈ, ਤੇ ਜੇ ਧੰਦਾ ਕਰਦੇ ਹਾਂ ਪਵਿੱਤਰਤਾ ਹੈ, ਧੰਦਾ ਕਰਦੇ ਹਾਂ ਬੇਈਮਾਨੀ ਨਹੀਂ ਹੈ, ਤੇ ਫਿਰ ਧੰਦਾ ਵੀ ਧਰਮ ਹੋ ਜਾਂਦਾ ਹੈ। ਪਾਤਸ਼ਾਹ ਸਾਨੂੰ ਕਹਿੰਦੇ ਇਹ ਪੁਰਖੋ ਧੰਦਿਆਂ ਨੂੰ ਵੀ ਧਰਮ ਬਣਾ ਲਓ, ਪਰ ਅਸੀਂ ਧਰਮ ਨੂੰ ਧੰਦਾ ਬਣਾ ਲਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਸਾਨੂੰ ਇਹ ਸਮਝਾਉਂਦੇ ਨੇ, ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸੰਨ, ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ। ਬਗਲੇ ਚਿੱਟੇ ਸਾਫ ਨਹੀਂ ਕਹੇ ਜਾ ਸਕਦੇ ਉਹ ਜਿਹੜੇ ਸਹੀ ਨਹੀਂ ਹੈ, ਜਿਹੜੇ ਨੋਚਦੇ ਨੇ ਲੋਕਾਂ ਨੂੰ, ਲੋਕਾਂ ਨੂੰ ਨੋਚਦੇ ਨੇ, ਕਿਸੇ ਦੀ ਕੀਤੀ ਹੋਈ ਕਮਾਈ ਨੂੰ ਖੋਹਦੇ ਨੇ, ਨੋਚਦੇ ਨੇ, ਇਹ ਵੀ ਲਹੂ ਪੀਣਾ ਹੀ ਹੈ ਗੁਰੂ ਪਿਆਰਿਓ, ਇਹ ਪਾਤਸ਼ਾਹ ਜੀ ਦੱਸਦੇ ਨੇ। ਅੱਗੇ ਆਖਦੇ ਨੇ,
ਸਿਮਰਨ ਰੁੱਖ ਸਰੀਰ ਮੈਂ ਜਨ ਦੇਖ ਪੁਲੰਨ।
ਅਸੀਂ ਨਾ ਕਈ ਵਾਰੀ ਸਰੀਰ ਦੇਖ ਲੈਂਦੇ, ਬੜਾ ਵਧੀਆ ਸਰੀਰ ਹੈ, ਬੜੇ ਵਧੀਆ ਕੱਪੜੇ ਪਾਏ ਹੈ, ਬੜਾ ਵਧੀਆ ਜਿਹੜਾ ਹੈ ਚਿਹਰਾ ਮੋਹਰਾ ਹੈ, ਬੜੀ ਪ੍ਰਭਾਵਸ਼ਾਲੀ ਸ਼ਖਸੀਅਤ ਹੈ, ਅਸੀਂ ਚਿਹਰਿਆਂ ਮੋਹਰਿਆਂ ਤੋਂ ਕੱਪੜਿਆਂ ਲੀੜੀਆਂ ਤੋਂ ਪ੍ਰਭਾਵਸ਼ਾਲੀ ਮੰਨਣ ਲੱਗ ਜਾਂਦੇ, ਪ੍ਰਭਾਵਸ਼ਾਲੀ ਬਹੁਤ, ਇਹਦਾ ਤਾਂ ਪ੍ਰਭਾਵ ਹੀ ਕੋਈ ਨਹੀਂ ਹੈ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਸਿਮਲ ਰੁੱਖ ਸਰੀਰ ਮੈਂ। ਸਿਮਲ ਦਾ ਇੱਕ ਰੁੱਖ ਹੁੰਦਾ ਹੈ, ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਜਗ੍ਹਾ ਹੋਰ ਵੀ ਇਹਦੀ ਉਦਾਹਰਣ ਦਿੱਤੀ ਹੈ, ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ ਉਹ ਜੇ ਆਵਾ ਹੈ ਆਸ ਕਰ ਜਾਏ ਨਿਰਾਸੇ ਕਿਤ। ਸਿਮਲ ਦਾ ਜਿਹੜਾ ਰੁੱਖ ਹੈ ਨਾ ਉਹ ਬਹੁਤ ਉੱਚਾ ਲੰਬਾ ਵਧੀਆ ਰੁੱਖ, ਦਿਸਣ ਨੂੰ ਬਹੁਤ ਵਧੀਆ ਲੱਗਦਾ, ਬਹੁਤ ਵਧੀਆ, ਬਹੁਤ ਖੂਬਸੂਰਤ ਲੱਗਦਾ। ਕਹਿੰਦੇ ਨਾ ਉਹਨੂੰ ਫੁੱਲ ਚੰਗੇ, ਨਾ ਉਹਨੂੰ ਫਲ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਕਿਹਾ ਹੈ, ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ ਉਝ ਆਵਹ ਹੈ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹ ਹੈ ਕਿਤ। ਅਤੇ ਪੰਛੀ ਜਿਹੜੇ ਹੁੰਦੇ ਆ ਨਾ, ਉਹ ਭੁਲੇਖਾ ਖਾ ਕੇ ਵੀ ਬੜਾ ਤਕੜਾ ਰੁੱਖ ਹੈ ਬਈ, ਬੜਾ ਭਰਿਆ ਰੁੱਖ ਹੈ ਬਈ, ਇਹਦੇ 'ਤੇ ਫਲ ਬੜੇ ਹੋਣਗੇ, ਇਹਦੇ ਫੁੱਲ ਬੜੇ ਵਧੀਆ ਹੋਣਗੇ, ਖਾਂਦੇ ਹਾਂ ਚੱਲ ਕੇ, ਬਹਿੰਦੇ ਹਾਂ ਚੱਲ ਕੇ, ਖਾਸ ਤੌਰ 'ਤੇ ਤੋਤੇ ਬੜੇ ਭੁਲੇਖਾ ਖਾ ਕੇ ਆਉਂਦੇ ਆ ਸਿਮਲ ਰੁੱਖ ਵੱਲ। ਪਰ ਜਦੋਂ ਆਉਂਦੇ ਨੇ ਉਹਨਾਂ ਦੇ ਪੱਲੇ ਨਿਰਾਸ਼ਾ ਪੈਂਦੀ ਹੈ, ਨਾ ਉਹਨਾਂ ਨੂੰ ਖਾਣ ਨੂੰ ਫੁੱਲ ਲੱਭਦੇ ਆ, ਨਾ ਫਲ ਲੱਭਦੇ ਆ, ਕੁਛ ਵੀ ਨਹੀਂ ਲੱਭਦਾ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸਿਮਲ ਰੁੱਖ ਸਰੀਰ ਮੈਂ, ਮੇਰਾ ਸਰੀਰ ਵੀ ਸਿਮਲ ਦੇ ਰੁੱਖ ਵਰਗਾ ਹੈ, ਦੇਖਣ ਨੂੰ ਹੀ ਸੋਹਣਾ ਲੱਗਦਾ ਹੈ, ਪ੍ਰਭਾਵਸ਼ਾਲੀ ਲੱਗਦਾ, ਵੀ ਬੜਾ ਪ੍ਰਭਾਵਸ਼ਾਲੀ ਹੈ। ਮੈਂ ਜਨ ਦੇਖ ਭੁਲਾਨਾ, ਜਿਵੇਂ ਸਿਮਲ ਦੇ ਰੁੱਖ ਵੱਲ ਤੋਤੇ ਦੇਖ ਕੇ ਭੁੱਲਦੇ ਨੇ, ਤੋਤੇ ਦੇਖ ਕੇ ਭੁੱਲੇ ਆਉਂਦੇ ਨੇ, ਭੁਲੇਖੇ ਜਾ ਜਾਂਦੇ ਨੇ, ਮੇਰਾ ਸਰੀਰ ਵੀ ਕਹਿੰਦੇ ਦੇਖਣ ਨੂੰ ਸੋਹਣਾ ਲੱਗਦਾ ਹੈ, ਫਬਦਾ ਹੈ ਸਰੀਰ, ਚਿਹਰਾ ਮੋਹਰਾ ਦਮਦਾਰ ਲੱਗਦਾ ਹੈ, ਪਰ ਹੈ ਨਹੀਂ ਕੁਛ, ਕੁਛ ਵੀ ਨਹੀਂ ਹੈ। ਤਾਂ ਪਾਤਸ਼ਾਹ ਜੀ ਸਪਸ਼ਟ ਕਰਦੇ ਨੇ ਅਗਲੀ ਪੰਕਤੀ 'ਚ,
ਸੇ ਫਲ ਕਮ ਨਾ ਆਵਨੀ ਤੇ ਗੁਣ ਮੈਂ ਤਨ ਹਨ।
ਸੇ ਫਲ ਕੰਮ ਨਾ ਆਵਣੀ, ਜਿਵੇਂ ਸਿੰਬਲ ਦੇ ਫਲ ਕਿਸੇ ਕੰਮ ਨਹੀਂ ਨਾ ਆਉਂਦੇ, ਕਹਿੰਦੇ ਤੇ ਗੁਣ ਮੈਂ ਤਨ ਹਨ, ਇਵੇਂ ਕਹਿੰਦੇ ਭਾਈ ਸਾਡੇ ਅੰਦਰ ਵੀ ਕੋਈ ਗੁਣ ਨਹੀਂ ਹੈ। ਕੌਣ ਕਹਿ ਰਿਹਾ? ਗੁਰੂ ਨਾਨਕ ਸਾਹਿਬ ਮਹਾਰਾਜ ਕਿਹਨੂੰ ਕਹਿ ਰਹੇ ਨੇ? ਸਾਨੂੰ ਕਹਿ ਰਹੇ ਨੇ ਕਿ ਕਦੇ ਸੋਚੋ ਤੇ ਆਖੋ ਆਪਣੇ ਆਪ ਨੂੰ, ਕੀ ਆਖੋ? ਕਿ ਸਿੰਬਲ ਰੁੱਖ ਸਰੀਰ ਮੈਂ, ਮੇਰਾ ਸਰੀਰ ਵੀ ਸਿੰਬਲ ਦੇ ਰੁੱਖ ਵਰਗਾ ਹੈ। ਆਖੋ ਕਹਿੰਦੇ ਕਦੇ ਆਪਣੇ ਆਪ ਨੂੰ ਬਹਿ ਕੇ ਸਵੈ ਚਿੰਤਨ ਕਰੋ, ਮੇਰਾ ਸਰੀਰ ਵੀ ਸਿੰਬਲ ਦੇ ਰੁੱਖ ਵਰਗਾ ਹੈ, ਜਿਵੇਂ ਸਿੰਬਲ ਦੇ ਰੁੱਖ ਦੇ ਫਲ ਕਿਸੇ ਕੰਮ ਨਹੀਂ ਆਉਂਦੇ, ਤੇ ਗੁਣ ਮੈਂ ਤਨ ਹਨ, ਮੇਰੇ ਸਰੀਰ ਦੇ ਅੰਦਰ ਵੀ ਕੋਈ ਗੁਣ ਨਹੀਂ ਹੈ ਜਿਹੜਾ ਕਿਸੇ ਦੇ ਕੰਮ ਆ ਸਕੇ, ਕਿਸੇ ਦੇ ਕੰਮ ਆ ਸਕਾਂ। ਪਰੇਸ਼ਾਨ ਤਾਂ ਕਰ ਸਕਦਾ ਮੈਂ ਲੋਕਾਂ ਨੂੰ, ਉਹਨੂੰ ਵੀ ਤੰਗ ਕਰ, ਉਹਨੂੰ ਵੀ ਤੰਗ ਕਰ, ਉਹਨੂੰ ਵੀ ਪਰੇਸ਼ਾਨ, ਪਰ ਐਸੀ ਕੋਈ ਕਲਾ, ਐਸਾ ਕੋਈ ਗੁਣ ਮੇਰੇ 'ਚ ਨਹੀਂ ਹੈ ਜਿਹਦੇ ਨਾਲ ਮੈਂ ਕਿਸੇ ਨੂੰ ਖੁਸ਼ ਕਰ ਸਕਾਂ, ਕਿਸੇ ਨੂੰ ਮੈਂ ਸੁੱਖ ਦੇ ਸਕਾਂ, ਕਿਸੇ ਨੂੰ ਮੈਂ ਆਰਾਮ ਦੇ ਸਕਾਂ, ਚੈਨ ਦੇ ਸਕਾਂ, ਬੇਚੈਨੀ ਤਾਂ ਦੇ ਦਿੰਦਾ ਮੈਂ। ਇਹ ਪਾਤਸ਼ਾਹ ਦੱਸਦੇ ਨੇ, ਅੱਗੇ ਆਖਦੇ ਨੇ,
ਅੰਦੁਲੇ ਭਾਰ ਉਠਾਇਆ ਡੁਗਰ ਵਾਟ ਬਹੁਤ।
ਇੱਕ ਸਫ਼ਰ ਹੈ ਗੁਰੂ ਪਿਆਰਿਓ, ਇੱਕ ਸਫ਼ਰ ਜਿਹੜਾ ਜ਼ਿੰਦਗੀ ਦਾ ਅਸੀਂ ਕਰ ਰਹੇ ਹਾਂ, ਇਹ ਸਫ਼ਰ ਹੈ ਵੀ। ਕਹਿੰਦੇ ਅਸੀਂ ਅੰਨੇ ਹਾਂ, ਅੰਨੇ ਹੁਣ, ਇੱਕ ਤਾਂ ਅਸੀਂ ਅੰਨੇ ਹਾਂ, ਇੱਕ ਕਹਿੰਦੇ ਸਿਰ ਦੇ ਉੱਤੇ ਭਾਰ ਚੁੱਕਿਆ ਹੋਇਆ, ਇੱਕ ਕਹਿੰਦੇ ਸਫ਼ਰ ਪਹਾੜੀ ਹੈ, ਪਹਾੜੀ ਸਫ਼ਰ ਜਿਹੜਾ ਬਹੁਤ ਔਖਾ ਹੁੰਦਾ। ਚਲੋ ਅੱਜ ਕੱਲ੍ਹ ਤਾਂ ਸੜਕਾਂ ਵਗੈਰਾ ਬਣ ਗਈਆਂ, ਲੇਕਿਨ ਪੁਰਾਣੇ ਵੇਲਿਆਂ ਦੇ ਵਿੱਚ ਪਹਾੜਾਂ ਦਾ ਸਫ਼ਰ ਜਿਹੜਾ ਹੈ ਉਹ ਪਗਡੰਡੀਆਂ ਧੋ ਕੇ ਗੁਜ਼ਰਦਾ ਸੀ, ਬਹੁਤ ਉਚਾਈ ਚੜ੍ਹਨੀ ਪੈਂਦੀ ਸੀ। ਕਹਿੰਦੇ ਅੰਗਲੇ ਭਾਰ ਉਠਾਇਆ, ਅਸੀਂ ਅੰਨੇ ਹਾਂ, ਅੰਨਿਆਂ ਨੇ ਭਾਰ ਚੁੱਕਿਆ ਹੋਇਆ। ਡੂਗਰ ਵਾਟ ਬਹੁਤ, ਡੂਗਰ ਵਾਟ, ਡੂਗਰ ਵਾਟ ਦਾ ਮਤਲਬ ਹੈ ਬੜੀ ਔਖੀ ਵਾਟ, ਪਹਾੜੀ ਵਾਟ, ਸਭ ਤੋਂ ਔਖੀ ਵਾਟ ਜਿਹੜੀ ਹੈ ਨਾ ਉਹ ਪਹਾੜੀ ਹੁੰਦੀ, ਉੱਚੀਆਂ ਨੀਵੀਆਂ ਖੱਡਾਂ, ਕਿਤੇ ਉਚਾਈ 'ਚ ਜਾਣਾ, ਕਿਤੇ ਥੱਲੇ ਉਤਰਨਾ। ਇਹ ਪਾਤਸ਼ਾਹ ਦੱਸਦੇ ਨੇ। ਇੱਕ ਹੋਰ ਲਫ਼ਜ਼ ਆਖਦੇ ਨੇ ਨਾਲ ਹੀ, ਕੀ ਦੱਸਦੇ ਨੇ?
ਅੱਖੀ ਲੋੜੀ ਨਾਲ ਹਾਂ ਚੜ ਲੰਘਾ ਕਿਤ,
ਅੱਖੀ ਲੋੜੀ ਨਾ ਲਹਾਂ, ਤੇ ਦੂਜਾ ਕਹਿੰਦੇ ਸਾਨੂੰ ਕਹਿੰਦੇ ਹੁਣ ਦਿਸਦਾ ਹੀ ਨਹੀਂ ਹੈ, ਸਮਝ ਹੀ ਨਹੀਂ ਲੱਗਦੀ ਵੀ ਕਿੱਧਰ ਜਾਣਾ ਹੈ, ਅੱਖਾਂ ਤੋਂ ਸਮਝ ਹੀ ਨਹੀਂ ਲੱਗਦੀ, ਕਿਉਂਕਿ ਕਹਿੰਦੇ ਆ ਨਾ ਅੱਖੀ ਲੋੜੀ ਨਾ ਲਹਾਂ, ਇਸ ਕਰਕੇ ਅੱਖਾਂ ਜਿਹੜੀਆਂ ਨੇ ਉਹ ਦੇਖਦੀਆਂ ਨਹੀਂ ਹੈ ਕਿੱਧਰ ਜਾਣਾ ਹੈ। ਮਹਾਰਾਜ ਇੱਕ ਸਵਾਲ ਕਰਦੇ ਨੇ, ਕਹਿੰਦੇ ਇਹ ਪੁਰਖੋ ਹਾਂ ਚੜ ਲੰਘਾ ਕਿੱਤ, ਹਾਂ ਮੈਂ ਚੜ ਲੰਘਾਂ, ਚੜ ਕੇ ਲੰਘਾਂ ਪਾਰ, ਕਿਵੇਂ ਕਿਵੇਂ ਪਾਰ ਲੰਘ ਸਕਦਾ ਮੈਂ? ਸਾਨੂੰ ਕਹਿ ਰਹੇ ਨੇ ਇਹ ਸਮੱਸਿਆ ਸਾਡੀ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਕਿ ਤੁਸੀਂ ਕਦੇ ਬੈਠ ਕੇ ਆਪਣੀ ਇਸ ਸਮੱਸਿਆ ਦਾ ਚਿੰਤਨ ਕਰਿਓ, ਜੇ ਇਹ ਜ਼ਿੰਦਗੀ ਇੱਕ ਸਫ਼ਰ ਹੈ, ਪਹਾੜੀ ਸਫ਼ਰ, ਅਸੀਂ ਅੰਨੇ ਹਾਂ, ਨਾ ਸਮਝ ਅਤੇ ਸਿਰਾਂ 'ਤੇ ਭਾਰ ਚੁੱਕਿਆ ਹੋਇਆ, ਇਹ ਪਾਰ ਕਿਵੇਂ ਕਰਨਾ ਸਫ਼ਰ, ਕਦੇ ਸੋਚਿਓ ਬੈਠ ਕੇ। ਇਹ ਪਾਤਸ਼ਾਹ ਸਮਝਾਉਂਦੇ ਨੇ,
ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ।
ਮਹਾਰਾਜ ਕਹਿੰਦੇ ਇਹ ਪੁਰਖੋ ਇਨਸਾਨ ਦੀ ਫਿਤਰਤ ਦੇਖੋ ਕਿ ਸਫ਼ਰ ਤੋਂ ਪਾਰ ਲੰਘਣ ਦੇ ਲਈ ਇਨਸਾਨ ਜਿਹੜਾ ਹੈ ਕਿਤੇ ਖੁਸ਼ਾਮਦੀਆਂ, ਕਿਤੇ ਚੰਗਿਆਈਆਂ, ਕਿਤੇ ਚੁਸਤੀਆਂ ਚਲਾਕੀਆਂ ਜਿਹੜੀਆਂ ਵਰਤਦਾ। ਪਹਾੜੀ ਸਫ਼ਰ ਹੈ ਔਖਾ, ਅੱਖਾਂ ਤੋਂ ਦਿਸਦਾ ਨਹੀਂ ਹੈ, ਸਿਰ 'ਤੇ ਭਾਰ ਰੱਖਿਆ ਅਤੇ ਪਾਰ ਲੰਘਣ ਵਾਸਤੇ ਸਹਾਰਾ ਕਿਹਨੂੰ ਬਣਾਉਂਦਾ? ਚੁਸਤੀਆਂ ਚੁਲਾਕੀਆਂ ਅਤੇ ਬੇਈਮਾਨੀਆਂ ਨੂੰ। ਚਾਕਰੀਆਂ ਚਗਿਆਈਆਂ ਅਵਰ ਸਿਆਣਪ ਕਿੱਤ ਕਿਸ ਕੰਮ ਹੈ? ਕਹਿੰਦੇ ਕਿਸੇ ਕੰਮ ਨਹੀਂ ਹੈ, ਇਹ ਦੁਨੀਆਂ ਦੀਆਂ ਚੁਸਤੀਆਂ ਚਲਾਕੀਆਂ ਅਕਲਾਬਾਜ਼ੀਆਂ ਇਹ ਕਹਿੰਦੇ ਤੁਹਾਨੂੰ ਪਾਰ ਨਹੀਂ ਲੰਘਾ ਸਕਦੀਆਂ। ਮਹਾਰਾਜ ਫਿਰ ਦੱਸੋ ਪਾਰ ਕਿਵੇਂ ਲੰਘ ਸਕਦੇ ਹਾਂ, ਕਿਵੇਂ ਬਚ ਸਕਦੇ ਹਾਂ? ਤਾਂ ਆਖਰੀ ਪੰਕਤੀ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਨੇ, ਕੀ ਆਖਦੇ ਨੇ?
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ।
ਨਾਨਕ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਮਝਾਓ ਸਤਸੰਗਤ 'ਚ ਜਿਹੜੇ ਬੈਠੇ ਨੇ, ਸੁਣ ਰਹੇ ਨੇ ਜਿਹੜੇ ਅੱਜ ਇਸ ਪਾਵਨ ਪਵਿੱਤਰ ਵਿਚਾਰ ਨੂੰ, ਇਹਨਾਂ ਨੂੰ ਆਖੋ ਕਿ ਨਾਮ ਸੰਭਾਲ ਤੂੰ। ਉਹ ਪੁਰਖਾ ਨਾਮ ਸੰਭਾਲ, ਨਾਮ ਨਾਮ ਕੀ ਹੈ? ਨਾਮ ਸੱਜਣ ਹੈ, ਇਹਨੂੰ ਸੰਭਾਲ ਤੂੰ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ। ਕਹਿੰਦੇ ਜਿਸ ਨਾਲ ਤੂੰ ਬੰਨਿਆ ਹੋਇਆ ਛੁੱਟ ਸਕਦਾ, ਜਿਸ ਨਾਲ ਜਿਸ ਤਰੀਕੇ ਤੂੰ ਬੰਨਿਆ ਹੋਇਆ ਛੁੱਟ ਸਕਦਾ, ਉਹ ਨਾਮ ਤੇਰਾ ਮਿੱਤਰ ਹੈ, ਤੇਰਾ ਸੱਜਣ ਹੈ, ਉਹਨੂੰ ਤੂੰ ਸੰਭਾਲ ਲਾ ਜੇ ਸੰਭਾਲ ਸਕਦਾ ਤਾਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਸਾਨੂੰ ਆਪਣੀ ਗੋਦ 'ਚ ਬਿਠਾ ਕੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮਾਂ ਧੀ ਨੂੰ ਕੋਲ ਬਿਠਾ ਕੇ, ਪਿਓ ਪੁੱਤ ਨੂੰ ਕੋਲ ਬਿਠਾ ਕੇ ਸਿੱਖਿਆ ਦਿੰਦਾ, ਉਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਸਾਨੂੰ ਆਪਣੀ ਗੋਦ 'ਚ ਬਿਠਾ ਕੇ ਸਮਝਾਉਂਦੇ ਹੈ ਕਿ ਨਾਮ ਸੰਭਾਲ ਲਾ ਪੁਰਖਾ, ਬੰਦਗੀ ਕਰਿਆ ਕਰ, ਭਗਤੀ ਕਰਿਆ ਕਰ, ਕੋਈ ਸੇਵਾ ਸਿਮਰਨ ਕਰਿਆ ਕਰ, ਕੋਈ ਪਰਉਪਕਾਰ ਕਰਿਆ ਕਰ। ਇਹ ਪਾਤਸ਼ਾਹ ਨੇ ਸਮਝਾਇਆ, ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਇਤਿਹਾਸ ਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਆਖਰੀ ਪੰਕਤੀਆਂ ਪੜ੍ਹੀਏ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।